ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਸਾਹਿਬ ਕਬੀਰ ਜੀ ਦੀ ਅੰਮ੍ਰਿਤ ਰੂਪ ਬਾਣੀ ਦੇ ਪੰਜ ਸ਼ਬਦ ਹੋ ਚੁੱਕੇ ਹਨ। ਹੁਣ ਭਗਤ ਨਾਮਦੇਵ ਜੀ ਦੀ ਬਾਣੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਾ ਰਹੇ ਹਨ। ਭਗਤ ਨਾਮਦੇਵ ਜੀ ਤੀਰਥ ਯਾਤਰਾ ਵਾਸਤੇ ਗਏ ਹੋਏ ਸਨ। ਜਿਸ ਵਕਤ ਤੀਰਥ ਯਾਤਰਾ ਵਾਸਤੇ ਗਏ, ਬਿਰਧ ਮਾਤਾ ਜੀ ਵੀ ਨਾਲ ਸੀ ਇਹਨਾਂ ਦੇ। ਤੀਰਥ ਯਾਤਰਾ ਕਰਾ ਕੇ ਜਦੋਂ ਵਾਪਸ ਆਏ, ਜਿੱਥੇ ਇਹਨਾਂ ਦੀ ਛਪਰੀ ਸੀ, ਉਹ ਛਪਰੀ ਦੇ ਤਾਂ ਹੀ ਕਿਸੇ ਸ਼ਾਹੂਕਾਰ ਹੰਕਾਰੀ ਨੇ, ਕਾਰੀਗਰ ਨੇ ਰਾਏ ਦਿੱਤੀ ਕਿ ਜਿਹੜੀ ਛਪਰੀ ਹੈ, ਜੇ ਤੂੰ ਚੱਕਦੇ ਨੇ ਤਾਂ ਤੇਰੀ ਜਿਹੜੀ ਹਵੇਲੀ ਹੈ ਚੌਕੋਣੀ ਬਣ ਸਕਦੀ ਹੈ ਸੋਹਣੀ। ਇਹ ਗੱਲ ਸੁਣ ਕੇ ਕਹਿੰਦੇ, ਗਰੀਬ ਭਗਤ ਨੂੰ ਮੇਰਾ ਕੀ ਵਿਗਾੜ ਦੇਣਾ ਹੈ। ਕਿਉਂ ਜਾਣ ਕੇ ਨਾਮਦੇਵ ਦੀ ਛਪਰੀ ਰੂੜੀਆਂ ਦੇ ਉੱਤੇ ਰੱਖ ਦਿੱਤੀ ਤੇ ਆਪਣੀ ਕੰਧ ਸਾਫ਼ ਕਰਕੇ ਕੱਢ ਕੇ ਹਵੇਲੀ ਨਾਮਦੇਵ ਦੇ ਆਉਣ ਤੋਂ ਪਹਿਲਾਂ ਬਣਾ ਲਈ। ਜਿਸ ਵਕਤ ਬਣਾ ਲਈ ਹਵੇਲੀ, ਉਸ ਵਕਤ ਨਾਮਦੇਵ ਜੀ ਨੇ ਆ ਕੇ ਕਿਹਾ, ਪੁੱਛਿਆ ਕਿ ਬਈ ਇੱਥੇ ਭਗਤਾਂ ਦੀ ਛਪਰੀ ਸੀ। ਇਹ ਕਹਿਣ ਲੱਗਾ, ਤੂੰ ਹੋਰ ਕਿਤੇ ਗੁਜ਼ਾਰਾ ਕਰ ਲੈ, ਇੱਥੇ ਜ਼ਰੂਰ ਛਪਰੀ ਬਣਾਉਣੀ ਹੈ। ਸੁਣ ਕੇ ਨਾਮਦੇਵ ਜੀ ਨੇ ਉਹਦਾ ਅੰਤ ਦਾ ਸਮਾਂ ਵੇਖ ਕੇ ਕਿ ਉਸਨੇ ਹਵੇਲੀ ਦਾ ਪੂਰਾ ਨਜ਼ਾਰਾ ਵੀ ਨਹੀਂ ਵੇਖ ਸਕਣਾ, ਕਾਰੀਗਰ ਦੇ ਪਾਸੋਂ ਹਵੇਲੀ ਬਣਾ ਰਿਹਾ ਹੈ, ਉਤਲੀ ਛੱਤ ਦੀਆਂ ਪੌੜੀਆਂ ਬਣਾ ਰਿਹਾ ਹੈ, ਉਹ ਪੌੜੀਆਂ ਦੇ ਵਿੱਚ ਇੱਕ ਪਿੱਲੀ ਇੱਟ ਰਹੇਗੀ ਕਾਰੀਗਰ ਤੋਂ, ਉਸ ਦੇ ਨਾਲ ਝਗੜਦਾ ਹੋਇਆ ਸਾਧ ਸੰਗਤ ਜੀ ਉੱਥੋਂ ਪੈਰ ਤੋਂ ਡਿੱਗ ਕੇ ਗੁਜ਼ਰ ਗਿਆ ਸੀ, ਉਹਦੀ ਇਹ ਹਾਲਤ ਹੋਈ ਸੀ। ਸੋ ਭਗਤ ਨਾਮਦੇਵ ਜੀ ਪਹਿਲਾਂ ਉਹਦਾ ਹੰਕਾਰ ਤੋੜਨ ਵਾਸਤੇ ਇਹ ਪਵਿੱਤਰ ਸਿੱਖਿਆ ਦਿੰਦੇ ਹਨ।
ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਹਿਰੀ ਕਰਕੇ ਨੀਵ ਖੁਦਾਈ।
ਧਨਾਸਰੀ ਰਾਗਣੀ ਵਿੱਚ ਬਾਣੀ ਭਗਤ ਨਾਮਦੇਵ ਜੀ ਦੀ, ਪੰਡਰਪੁਰ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਹੈ। ਕੁਝ ਇਹਨਾਂ ਦੀ 143 ਸਾਲ ਦੀ ਸਾਰੀ ਉਮਰ ਸੀ, ਕੁਝ ਚਿਰ ਸਾਧ ਸੰਗਤ ਜੀ ਇਹ ਪੰਡਰਪੁਰ ਰਹੇ ਹੈ, ਫਿਰ ਇਹ ਹਜ਼ੂਰ ਸਾਹਿਬ ਵੱਲ ਵੀ ਆਉਂਦੇ ਹੋਏ ਪੌਂਡਾ ਸ਼ਹਿਰ ਜੋ ਹੈ 42 ਕੁ ਮੀਲ ਸ੍ਰੀ ਹਜ਼ੂਰ ਸਾਹਿਬ ਤੋਂ ਉਰੇ, ਉਸ ਥਾਂ ਦੇ ਵਿੱਚ ਪੰਡਰਪੁਰ ਆਏ ਹਨ। ਪੰਡਰਪੁਰ ਆਰਤੀ ਪੰਡੇ ਕਰ ਰਹੇ ਸੀ, ਸ਼ਿਵਜੀ ਦਾ ਮੰਦਰ ਹੈ, ਉਸ ਨਾਗ ਮੰਦਰ ਦੇ ਅੰਦਰ ਆਰਤੀ ਕਰਦਿਆਂ ਹੋਇਆਂ ਤੋਂ ਭਗਤ ਨਾਮਦੇਵ ਜੀ ਕੀਰਤਨ ਕਰਨ ਲੱਗ ਗਏ। ਆ ਕੇ ਪੰਡਿਆਂ ਨੇ ਕਿਹਾ, ਸਾਡੇ ਸੁਰ ਚ ਫਰਕ ਪਾਉਂਦਾ ਹੈ। ਉਸ ਵੇਲੇ ਨਾਮਦੇਵ ਨੂੰ ਦੇਹਰੇ ਤੋਂ ਬਾਹਰ ਕਰ ਦਿੱਤਾ। ਉਹ ਹੁਣ ਤੱਕ ਅਸਥਾਨ ਦੇਖਿਆ ਸਾਧ ਸੰਗਤ ਜੀ ਬਣਿਆ ਹੋਇਆ ਹੈ। ਸਾਰਿਆਂ ਦਿਵਾਲਿਆਂ ਦੇ ਜਿਹੜੇ ਮੰਦਰ ਮੂੰਹ ਹੁੰਦੇ ਆ ਚੜ੍ਹਦੇ ਵੱਲ ਨੂੰ ਹੁੰਦੇ ਆ, ਉਹ ਨਾਮਦੇਵ ਜੀ ਨੂੰ ਇਹਨਾਂ ਨੂੰ ਪਿਛਲੇ ਪਾਸੇ ਕਰਤਾ। ਭਗਤ ਨਾਮਦੇਵ ਜੀ ਪਿਛਲੇ ਪਾਸੇ ਜਿਸ ਵਕਤ ਆ ਕੇ ਗੁਣ ਗਾਉਣ ਲੱਗੇ ਤੇ ਉਸ ਵੇਲੇ ਦੇਹਰਾ ਸੱਚੇ ਪਾਤਸ਼ਾਹ ਜੀ ਨੇ ਭਗਤ ਨਾਮਦੇਵ ਜੀ ਦੇ ਵਾਸਤੇ ਫੇਰ ਦਿੱਤਾ। ਹੁਣ ਤੱਕ ਉਹ ਦੇਹਰੇ ਦਾ ਮੂੰਹ ਪਿੱਛੋਂ ਨਹੀਂ ਤਰਫ ਹੈ ਸਾਧ ਸੰਗਤ ਜੀ। ਭਗਤ ਨਾਮਦੇਵ ਜੀ ਦੀਆਂ ਉੱਥੇ ਸੰਖ ਮਰਮਰ ਦੀਆਂ ਸੁੰਦਰ ਖੜਾਵਾਂ ਹਨ ਜੀ, ਯਾਦਗਾਰ। ਉਹ ਜਗ੍ਹਾ ਚ ਬੈਠ ਕੇ ਮਹਾਰਾਜ ਦੇ ਗੁਣ ਗਾਉਂਦੇ ਰਹੇ ਹੈ। ਅੰਤਰਜਾਮੀ ਨੇ ਦੇਹਰਾ ਫੇਰ ਕੇ ਨਾਮਦੇਵ ਦੀ ਰੱਖਿਆ ਕੀਤੀ ਸੀ। ਫੇਰ ਦੀ ਆ ਦੇਹਰਾ, ਭਗਤਨ ਕੋ ਪੰਡੀਅਨ ਕੋ ਪਿਛਵਾਰ ਲਵਾ ਕਹਾਉਂਦੇ ਹਨ। ਇਸ ਪ੍ਰਕਾਰ ਫੇਰ ਪੰਜਾਬ ਵਿੱਚ ਭਗਤ ਨਾਮਦੇਵ ਜੀ ਆ ਗਏ ਸਨ। ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ, ਗੁਰਦਾਸਪੁਰ ਦੇ ਜ਼ਿਲ੍ਹੇ ਚ ਘੁਮਾਣ ਨਗਰ ਹੈ, ਸ੍ਰੀ ਹਰਗੋਬਿੰਦਪੁਰ ਤੋਂ ਚਾਰ ਘੋਰਲੇ ਪਾਸੇ, ਜਿੱਥੇ ਛੇਵੇਂ ਪਾਤਸ਼ਾਹ ਨੇ ਅਬਦੁਲ ਖਾਂ ਸੂਬੇ ਨੂੰ ਜਲੰਧਰ ਵਾਲੇ ਨੂੰ ਮਾਰ ਕੇ ਮਹਾਰਾਜ ਜੀ ਨੇ ਸ੍ਰੀ ਹਰਗੋਬਿੰਦਪੁਰ ਵਸਾਇਆ ਸੀ। ਕੇਰਲ ਨੇ ਪਹਿਲਾਂ ਮਾਲਕੀ ਸ਼ਾਹ ਜਹਾਂ ਤੋਂ ਪ੍ਰਾਪਤ ਕਰ ਲਈ ਸੀ, ਸੀ ਅੰਮ੍ਰਿਤਸਰ ਸਾਹਿਬ ਦੀ ਮਾਲਕੀ ਅਕਬਰ ਦੀ ਜਿਹੜੀ ਭੇਟਾ ਕੀਤੀ ਸੀ ਉਹਨਾਂ ਪਿੰਡਾਂ ਵਿੱਚੋਂ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਅਸਥਾਨ ਦੇ ਵਿੱਚ ਘੁਮਾਣ ਨਗਰ ਵਿੱਚ ਭਗਤ ਨਾਮਦੇਵ ਜੀ ਦੇਹਰਾ ਬਣਿਆ ਹੋਇਆ ਹੈ, ਉੱਥੇ ਸਮਾਧੀ ਚ ਬੈਠੇ ਸਨ। ਇਹਨਾਂ ਦੀ ਮਾਤਾ ਦਾ ਅੰਤ ਦਾ ਸਮਾਂ ਆਇਆ, ਜਿਸ ਵਕਤ ਉਦੋਂ ਇਹਨਾਂ ਨੂੰ ਯਾਦ ਕੀਤਾ, ਮਾਤਾ ਜੀ ਨੂੰ ਦਰਸ਼ਨ ਦੇਣ ਵਾਸਤੇ ਸੂਖਮ ਦੇਹ ਦੇ ਨਾਲ ਉੱਥੇ ਸਮਾਧੀ ਚ ਬੈਠ ਕੇ ਜਾ ਕੇ ਦਰਸ਼ਨ ਦਿੱਤੇ। ਜਿਸ ਵਕਤ ਦਰਸ਼ਨ ਤੇ ਭਗਤ ਨਾਮਦੇਵ ਜੀ ਨੇ, ਉਸ ਵਕਤ ਸਾਧ ਸੰਗਤ ਜੀ ਮਾਤਾ ਨੇ ਦਰਸ਼ਨ ਕੀਤੇ ਨਾਮਦੇਵ ਦੇ, ਕੋਲੇ ਹੁੰਦਿਆਂ ਮਾਤਾ ਬੈਕੁੰਠ ਨੂੰ ਗਮਨ ਕਰ ਗਈ। ਭਗਤ ਨਾਮਦੇਵ ਜੀ ਮਾਤਾ ਦੀ ਸਦਗਤੀ ਕਰਕੇ ਪੰਡਰਪੁਰ ਵਿੱਚੋਂ ਜਿਸ ਵਕਤ ਇੱਥੇ ਘੁਮਾਣੀ ਆਏ, ਉਸ ਵੇਲੇ ਜਿਵੇਂ ਰਾਮ ਰਾਜ ਜੀ ਦੇ ਮਸੰਦਾਂ ਨੇ ਇਹਨਾਂ ਦੀ ਦੇਹ ਦਾ ਸੰਸਕਾਰ ਕਰਤਾ ਸੀ। ਇਸੇ ਪ੍ਰਕਾਰ ਭਗਤ ਨਾਮਦੇਵ ਦੇ ਸਰੀਰ ਦੇ ਉਦਾਰੇ ਚਿਖਾ ਬਣਾ ਦਿੱਤੀ। ਭਗਤ ਜੀ ਸਮਾਧੀ ਚ ਬੈਠਿਆਂ ਨੂੰ ਸੰਸਕਾਰ ਕਰਤਾ ਸੀ, ਉਹ ਘੁਮਾਣਾ ਚ ਦੇਹਰਾ ਉਹਨਾਂ ਦੀ ਯਾਦਗਾਰ ਹੈ। ਇਸ ਪ੍ਰਕਾਰ ਮਹਾਂਪੁਰਖ ਹੋਏ ਹੈ, ਫਿਰ ਦੇਹ ਤੋਂ ਅਪਰਾਪ ਹੋ ਕੇ ਬੈਕੁੰਠ ਵਿੱਚ ਚਲੇ ਗਏ। ਇਸ ਪ੍ਰਕਾਰ ਭਗਤ ਨਾਮਦੇਵ ਜੀ ਬੈਠਿਆਂ ਦੀ ਉਵੇਂ ਸਮਾਧੀ ਬਣੀ ਹੋਈ ਹੈ ਸੰਖ ਮਰਮਰ ਦੀ, ਘੁਮਾਣਾ ਨਗਰ ਦੇ ਅੰਦਰ। 143 ਸਾਲ ਦੀ ਉਮਰ ਉਹ ਭਗਤ ਜੀ ਨੇ ਸੰਸਾਰ ਦੀ ਕਲਿਆਣ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਇਹਦਾ ਆਨੰਦ ਮਾਣਦੇ ਹੋਏ ਭੋਗੀ ਹੈ। ਇਹ ਪੰਡਰਪੁਰ ਦੀ ਸਾਖੀ ਹੈ, ਜਿਹੜੀ ਇਹ ਨਿਉ ਸ਼ਾਹੂਕਾਰ ਨੇ ਇਹਨਾਂ ਦੀ ਛਪਰੀ ਤੋੜ ਕੇ ਛਪਰੀ ਰੂੜੀ ਦੇ ਉੱਤੇ ਰੱਖ ਦਿੱਤੀ ਤੇ ਆਪਣੀ ਹਵੇਲੀ ਬਣਾ ਲਈ ਸੀ। ਉਸ ਵਕਤ ਸਿੱਖਿਆ ਦਿੰਦੇ ਹਨ ਭਗਤ ਜੀ, ਇੱਕ ਅਦਵੈਤ ਰੂਪ ਪਰਮੇਸ਼ੁਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਗਹਿਰੀ ਕਰਕੇ ਨੀਵ ਖੁਦਾਈ।
ਭਗਤ ਨਾਮਦੇਵ ਜੀ ਕਹਿੰਦੇ ਨੇ, ਭਾਈ ਹਮਰੋ ਕਰਤਾ ਰਾਮ ਸੁਨੇਹੀ, ਕਾਹਿਰੇ ਨਾਲ ਗਰਵ ਕਰਤੋਂ ਬਿਨਸ ਜਾ ਝੂਠੀ ਦੇਹੀ। ਇਹ ਵਾਕ ਦੇ ਨਾਲ ਹੀ ਉਹਦਾ ਸਰੀਰ ਦਾ ਅੰਤ ਹੋ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਭਗਤ ਕਹਿੰਦੇ ਹਨ,
ਗਹਿਰੀ ਕਰਕੇ ਨੀਵ ਖੁਦਾਈ,
ਗਹਿਰੀ ਡੂੰਘੀ ਕਰਕੇ ਨਿਉ ਪਾਣੀ ਹਾਂਡੇ ਤੋਂ ਖੁਦਾਈ ਪਟਾਉਣਾ ਕੀਤੀ। ਬਹੁਤ ਰੋੜਾਂ ਦਾ ਤੱਗ ਥੱਲਿਓ ਭਾਲ ਕੇ ਉੱਥੋਂ ਨਿਉ ਰੱਖਣਾ ਕੀਤੀ। ਹਵੇਲੀ ਨੂੰ ਪੱਕੀ ਬਣਾਉਣ ਵਾਸਤੇ ਗਹਿਰੀ ਡੂੰਘੀ ਪਾਣੀ ਹਾਂਡੇ ਨਿਉ ਨੂੰ ਖੁਦਾਉਣਾ ਕੀਤਾ, ਪਟਾਉਣਾ ਕੀਤਾ। ਫਿਰ ਉਹਦੇ ਤੇ ਅਨੇਕ ਪ੍ਰਕਾਰ ਦੇ ਮਸਾਲੇ ਚੂਨੇ ਆਦਿਕ ਸਿੱਟ ਸਿੱਟ ਕੇ ਪੱਕੀ ਕਰਕੇ ਇਸ ਪ੍ਰਕਾਰ ਨੇ ਉਹ ਖਦਾਉਣਾ ਕੀਤੀ, ਪਟਾਉਣਾ ਕੀਤੀ।
ਉੱਪਰ ਮੰਡਪ ਛਾਏ,
ਉਹਦੇ ਉੱਪਰ ਮੰਡਪ ਸਵਾ ਵਾਲੀਆਂ ਜਗ੍ਹਾ, ਕਚਹਿਰੀਆਂ ਵਾਲੀਆਂ ਜਗ੍ਹਾ, ਮਮਟੀਆਂ ਕੱਢ ਕੱਢ ਕੇ, ਗੁੰਮਜ ਕੱਢ ਕੱਢ ਕੇ ਹਵੇਲੀਆਂ ਦੇ ਤਾਈ ਛਾਏ ਬਣਾਉਣਾ ਕੀਤਾ ਹੈ ਪੁਰਖ।
ਮਾਰਕੰਡੇ ਤੇ ਕੋ ਅਧਕਾ,
ਇਹਨੀ ਤਾਂ ਭਾਈ ਇੰਨੀ ਉਮਰ ਮਨੀ ਤਾਂ ਸਰੀਰ ਛੇਤੀ ਛੱਡ ਜਾਣਾ ਹੈ, ਤੂੰ ਇੰਨਾ ਹੰਕਾਰ ਕਿਉਂ ਕਰਦਾ ਹੈ। ਮਾਰਕੰਡਾ ਰਿਖੀ ਹੋਇਆ ਹੈ, ਇਸ ਮਾਰਕੰਡੇ ਦੀ ਉਮਰ ਸਾਰਿਆਂ ਦੇਵਤਿਆਂ ਨੇ ਮਿਲ ਕੇ ਵਰ ਦੇ ਨਾਲ ਹੈ। ਇਸਦੇ ਤਾਈ ਸਾਧ ਸੰਗਤ ਜੀ ਲੰਮੀ ਉਮਰ ਵਾਲਾ ਬਣਾ ਦਿੱਤਾ ਸੀ ਦੇਵਤਿਆਂ ਦੇ ਵਰ ਕਰਕੇ, ਮਾਰਕੰਡਾ ਜੀ ਲੰਮੀ ਉਮਰ ਵਾਲੇ ਹੋਏ ਹਨ। ਮਾਰਕੰਡੇ ਨਾਲੋਂ ਕੌਣ ਅਧਿਕ ਉਮਰ ਵਾਲਾ ਹੈ? ਇਹ ਚਿਰਜੀਵੀਆਂ ਜੋ ਮਾਰਕੰਡਾ ਜੀ ਜਿੱਥੋਂ ਦੀ ਸਿਮਰਨ ਕਰਦੇ ਰਹੇ ਹੈ, ਉਸ ਦਰਿਆ ਦਾ ਨਾਮ ਵੀ ਮਾਰਕੰਡਾ ਰਿਹੀ ਦੇ ਨਾਮ ਤੇ ਪਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮਾਰਕੰਡੇ ਰਿਹੀ ਨਾਲੋਂ ਕੌਣ ਲੰਮੀ ਉਮਰ ਵਾਲਾ ਹੈ ਮਾਤ ਲੋਕ ਵਿੱਚ?
ਜਿਨ ਤਿਰਨ ਧਰ ਮੂੰਡ ਬੁਲਾਏ,
ਜਿਸ ਦੇ ਇੰਨਾ ਵਿਰਾਗ ਸੀ ਚਿੱਤ ਵਿੱਚ, ਜਦੋਂ ਪਾਲਾ ਪੈਂਦਾ ਸੀ ਉਸ ਵੇਲੇ ਕੱਖਾਂ ਨੂੰ ਸਿਰ ਤੇ ਰੱਖ ਲੈਂਦੇ ਸੀ, ਜਿਸ ਵੇਲੇ ਧੁੱਪ ਲੱਗਦੀ ਸੀ ਉਦੋਂ ਪਾਸੇ ਖੜੇ ਕਰ ਲੈਂਦੇ ਸੀ, ਜਦੋਂ ਵਰਖਾ ਹੁੰਦੀ ਸੀ ਉਦੋਂ ਉੱਪਰ ਰੱਖ ਲੈਂਦੇ ਸੀ। ਕਿਸੇ ਨੂੰ ਪੁੱਛਿਆ, ਮਹਾਰਾਜ ਤੁਸੀਂ ਮਕਾਨ ਕੁਟੀਆ ਬਣਾ ਕੇ ਨਹੀਂ ਰਹਿੰਦੇ? ਤਾਂ ਭਗਤ ਮਾਰਕੰਡੇ ਜੀ ਨੇ ਕਿਹਾ ਕਿ ਕਿਹੜਾ ਬਾਹਲਾ ਚਿਰ ਦੁਨੀਆਂ ਚ ਜਿਉਣਾ ਹੈ। ਇਸ ਪ੍ਰਕਾਰ ਤਿੰਨ ਕੱਖਾਂ ਦਾ ਪੂਲਾ ਧਰ ਕੇ ਮੂੰਡ ਸਿਰ ਦੇ ਉੱਤੇ ਬੁਲਾਏ ਆਪਦੀ ਸਾਰੀ ਉਮਰ ਬਤੀਤ ਕੀਤੀ। ਐਸਾ ਚਿਰਜੀਵੀ ਮਾਰਕੰਡਾ ਹੋਇਆ ਹੈ। ਸਤਯੁਗ ਦੇ ਵਿੱਚ ਉਂਝ ਵੀ ਮਹਾਰਾਜ ਲਿਖਿਆ ਭਾਈ ਗੁਰਦਾਸ ਜੀ ਨੇ, ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨੇ ਮੰਦਰ ਸਾਜੇ, ਕਰਮ ਤਪੱਸਿਆ ਬਣ ਵਿਖੇ ਭਗਤ ਗੁਜ਼ਾਰਨ ਪਿੰਨੀ ਸਾਗੇ। ਇਸ ਪ੍ਰਕਾਰ ਦੇ ਵਿਰਾਗ ਵਾਲੇ ਪੁਰਖ ਹੁੰਦੇ ਸੀ, ਭਾਵੇਂ ਲੱਖਾਂ ਵਰਿਆਂ ਦੀ ਉਮਰ ਹੁੰਦੀ ਸੀ, ਹੁਣ ਭਾਵੇਂ ਉਮਰ 100 ਸਾਲ ਤੱਕ ਨਹੀਂ ਪੁੱਜਦੀ, ਪਰ ਫੇਰ ਵੀ ਬਹੁਤ ਸਾਰਾ ਦਿਲ ਦੇ ਵਿੱਚ ਇਹ ਖਿਆਲ ਰਹਿੰਦਾ ਕਿ ਅਸੀਂ ਸਦਾ ਜਿਉਂਦੇ ਰਹਾਂਗੇ। ਸੋ ਮਾਰਕੰਡੇ ਰਿਸ਼ੀ ਨਾਲੋਂ ਇਹਦੀ ਅਧਿਕ ਬਹੁਤੀ ਉਮਰ ਦੱਸੀ ਹੈ ਮਾਤ ਲੋਕ ਦੇ ਜੀਆਂ ਦੀ।
ਜਿਨ ਤਿਰਨ ਧਰ ਮੂੰਡ ਬੁਲਾਏ,
ਜਿਨ੍ਹਾਂ ਤਿਰਨ ਕੱਖ ਰੱਖ ਕਰਕੇ ਮੂੰਡ ਸਿਰ ਦੇ ਤੇ ਪੂਰਾ ਕੱਖਾਂ ਦਾ ਆਪਣੀ ਸਾਰੀ ਉਮਰ ਬੁਲਾਏ ਬਤੀਤ ਕੀਤੀ। ਐਡਾ ਮਾਰਕੰਡੀ ਰਿਹੀ ਜਿਹੜਾ ਸੀ ਵਿਰਾਗ ਵਾਲਾ ਤਿਆਗ ਵਾਲਾ ਹੋਇਆ, ਕੋਈ ਕੁਟੀਆ ਨਹੀਂ ਬਣਾਈ, ਕੋਈ ਮਕਾਨ ਨਹੀਂ ਬਣਾਇਆ, ਕੋਈ ਹਵੇਲੀਆਂ ਨਹੀਂ ਬਣਾਈਆਂ, ਐਸੇ ਮਹਾਂਪੁਰਖ ਹੋਏ ਹੈ। ਉਹ ਵੀ ਆਪਣਾ ਸਮਾਂ ਬਤੀਤ ਕਰਕੇ ਤੂੰ ਡੂੰਘੀਆਂ ਪਾਣੇ ਹੰਡੇ ਨੀਵਾਂ ਰੱਖ ਰੱਖ ਕੇ ਪੱਟ ਕੇ ਉੱਤੇ ਬੜੇ ਮਮਟੀਆਂ ਵਾਲੇ ਥਾਂ ਹਵੇਲੀਆਂ ਬਣਾਈਆਂ ਹੈ, ਤੈਨੂੰ ਆਪਣੀ ਉਮਰ ਦਾ ਪਤਾ ਨਹੀਂ ਹੈ, ਪੁਰਖ ਕਿਉਂ ਮਾਣ ਕਰਦਾ ਕਿ ਮੈਂ ਦੁਨੀਆਂ ਜਿਉਂਦਾ ਰਹਾਂਗਾ।
ਹਮਰੋ ਕਰਤਾ ਰਾਮ ਸੁਨੇਹੀ,
ਜੇ ਭਾਈ ਸਾਡਾ ਤਾਂ ਕਰਤਾ ਪੁਰਖ ਹੋਇਆ ਅਕਾਲ ਪੁਰਖ, ਜੋ ਰਾਮ ਰਮਿਆ ਹੋਇਆ ਉਹ ਸਾਡਾ ਸੁਨੇਹੀ ਪਿਆਰਾ ਹੈ, ਅਸੀਂ ਉਸ ਦੇ ਨਾਲ ਪਿਆਰ ਕਰਦੇ ਹਾਂ।
ਤਾਹੇ ਰੇ ਨਾਲ ਗਰਵ ਕਰਤ ਹਾ,
ਉਹ ਕਹਿਣ ਲੱਗਾ ਜਾ ਤੂੰ ਜਿਸ ਕੋਲੇ ਜਾਣਾ ਚਲਿਆ ਜਾ, ਮੈਂ ਜ਼ਰੂਰ ਹਵੇਲੀ ਬਣਾਈ ਹੈ। ਦੇਖ ਕੇ ਹੰਕਾਰ ਦੇ ਵਿੱਚ ਕਹਿਣ ਲੱਗੇ ਭਗਤ ਜੀ ਹੇ ਪੁਰਖ ਕਿਸ ਵਾਸਤੇ ਤੂੰ ਹੰਕਾਰ ਕਰਦਾ ਹੈ
ਬਿਨਸ ਜਾਏ ਝੂਠੀ
ਦੇ ਝੂਠੀ ਹੈ ਨਾਸ਼ਵੰਤ ਹੈ ਇਹ ਝਾਟੀ ਨਾਸ ਹੋ ਜਾਵੇਗੀ ਇਹਨਾਂ ਦੇ ਬਚਨਾਂ ਨੂੰ ਸੁਣ ਕਰਕੇ ਸਨ ਸੰਗਤ ਜੀ ਸ਼ਾਹੂਕਾਰ ਕਾਰੀਗਰ ਨਾਲ ਝਗੜਦਾ ਸੀ ਕਿ ਇਹ ਪਿੱਲੀ ਇੱਟ ਕਿਉਂ ਲਾਈ ਹੈ ਤੇ ਇਸ ਪੌੜੀਆਂ ਦੇ ਵਿੱਚ ਕੁੱਬੀ ਇੱਟ ਕਿਉਂ ਲਾਈ ਹੈ ਇਹ ਸਾਖੀ ਪ੍ਰਮਾਣ ਚ ਪ੍ਰਸੰਗ ਆਉਂਦਾ ਸ਼ਾਹੂਕਾਰ ਉੱਥੋਂ ਹੀ ਦੇਖ ਕੇ ਮਰ ਗਿਆ ਸੀ ਇਸ ਪ੍ਰਕਾਰ ਦੇ ਜਿਹੜੀ ਝੂਠੀ ਨਾਸ ਹੋ ਜਾਏਗੀ
ਰਹਾਉ ਮੇਰੀ ਮੇਰੀ ਕੈਰੋਂ ਕਰਤੇ
ਮੇਰੀ ਥਾਂ ਤੂੰ ਕੀ ਲੱਗਦਾ ਜੇ ਮੇਰ ਕਰਨਾ ਹੈ ਤਾਂ ਕਹਿੰਦੇ ਹਨ ਭਗਤ ਜੀ ਕਹਿੰਦੇ ਮੇਰੀ ਕੈਰੋਂ ਜਿਹੜੇ ਸੀ ਕਹਿੰਦੇ ਸੀ ਸਾਡੀ ਜਗ੍ਹਾ ਹੈ ਸਾਡੀ ਜਗ੍ਹਾ ਹੈ ਪਾਂਡਵ ਕੀ ਤੁਸੀਂ ਰਾਜ ਦੇ ਲੱਗਦੇ ਹੋ ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਮਨਾਉਣ ਵਾਸਤੇ ਗਏ ਹੈ ਤੇ ਪਾਂਡਵਾਂ ਨੂੰ ਤੁਸੀਂ ਪੰਜ ਪਿੰਡ ਦੇ ਦਿਓ ਉਹਦੇ ਚ ਗੁਜ਼ਾਰਾ ਕਰ ਲੈਣਗੇ ਉਸ ਵੇਲੇ ਇਹਨਾਂ ਨੂੰ ਕਿਹਾ ਸੀ ਹਕੂਮਤ ਦੇ ਹੰਕਾਰ ਚ ਮਸਤ ਹੋਇਆ ਨੇ ਕਹਿੰਦੇ ਸੂਈ ਨੂੰ ਤਿੱਖੀ ਨੂੰ ਧਰਤੀ ਵਿਚ ਘੁਵੋਵੋ ਜਿੰਨੀ ਉਹਦੇ ਨਾਲ ਮਿੱਟੀ ਲੱਗ ਜੇ ਇੰਨੀ ਵੀ ਅਸੀਂ ਇਹਨਾਂ ਨੂੰ ਧਰਤੀ ਦੇਣ ਨੂੰ ਤਿਆਰ ਨਹੀਂ ਇਹ ਜਵਾਬ ਦਿੱਤਾ ਸੀ ਇਹਨਾਂ ਨੂੰ ਕੈਰਮਾਂ ਨੇ ਸੋ ਹਜ਼ੂਰ ਫਰਮਾਉਂਦੇ ਹਨ
ਮੇਰੀ ਮੇਰੀ ਕੈਰੋ
ਮੇਰੀ ਜਰ ਹੈ ਮੇਰੀ ਜੋਰੂ ਹੈ ਸਾਡੀ ਜਾਇਦਾਦ ਹੈ ਸਾਰੀ ਇਹ ਕੈਰੋ ਕੈਰਵ ਜਿਹੜੇ ਸੀ ਦੁਰਯੋਧਨ ਨਾਲ ਇੱਕ ਸੌ ਭਰਾ ਸੀ ਉਹ ਕਰਦੇ ਹੋਏ
ਦੁਰਯੋਧਨ ਸੇ ਭਾਈ
ਸਰੀਖੇ ਜਿਹੜੇ ਬੜੇ ਬੜੇ ਦੁਸ਼ਾਸਨ ਦੁਰਧਰਖਣ ਵਾਲਕ ਜਿਨ੍ਹਾਂ ਦੇ ਨਾਂ ਸੀ ਐਸੇ ਭਰਾ ਸਨ ਇਹ ਸਾਰੇ ਸੌ ਪੁੱਤਰ ਸੀ ਧਰਤਰਾਸ਼ਟਰ ਦਾ ਸਾਰੇ
ਮਾਰ ਹੈ ਜੋ ਜਨ ਛਤਰ ਚੱਲੈ ਥਾ
ਜਿਸ ਵੇਲੇ ਸਾਧ ਸੰਗਤ ਜੀ ਭੀਸ਼ਮ ਪਿਤਾਮਾ ਇਹਨਾਂ ਦਾ ਸੈਨਾਪਤੀ ਸੀ ਉਸਨੇ ਅਰਜਨ ਦੇ ਤੀਰਾਂ ਦੀ ਸੇਜਾ ਦੇ ਉੱਤੇ ਪੈ ਕਰਕੇ ਉਸ ਵਕਤ ਉਹ ਕਰਮ ਕਾਂਡੀ ਸੀ ਕਰਮ ਕਾਂਡ ਦੇ ਕਰਕੇ ਸਰੀਰ ਨਹੀਂ ਛੱਡਣਾ ਚਾਹੁੰਦਾ ਐਵੇਂ ਸਰੀਰ ਨੂੰ ਪੈਚਕਾਂ ਦੇ ਰੰਗ ਨਹੀਂ ਛੱਡਦਾ ਜਿੰਨਾ ਚਿਰ ਸੂਰਜ ਅਜੇ ਦੱਖਣ ਵੱਲ ਸੀ ਉਹਨਾਂ ਚਿਰ ਉਹ ਸਰੀਰ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਕਰਮ ਕਾਂਡ ਦੇ ਵਿੱਚ ਲਿਖਿਆ ਹੋਇਆ ਹੈ ਜਦੋਂ ਉਤਰਾਇਣ ਵੱਲ ਸੂਰਜ ਹੋਵੇ ਉਦੋਂ ਸਰੀਰ ਛੱਡੀਏ ਤਾਂ ਸਵਰਗ ਨੂੰ ਜਾਈਦਾ ਉਹ ਇਹ ਕਰਮ ਕਾਂਡੀ ਸੀ ਤਾਂ ਭਗਤੀ ਭੀਸ਼ਮ ਪਿਤਾਮਾ ਪਰ ਕਰਮ ਕਾਂਡੀ ਬੜਾ ਭਾਰੀ ਸੀ ਇਹ ਕਰਮ ਕਾਂਡ ਕਰਕੇ ਉਹਨਾਂ ਚ ਸਰੀਰ ਨਹੀਂ ਛੱਡਿਆ ਅਰਜਨ ਦੀਆਂ ਬਾਣਾਂ ਦੀਆਂ ਸੇਜਾਂ ਦੇ ਉੱਤੇ ਪਿਆ ਰਿਹਾ ਭੀਸ਼ਮ ਪਿਤਾਮਾ ਦਾ ਜਦੋਂ ਪਤਾ ਲੱਗਾ ਕਿ ਬਾਣਾਂ ਦੀ ਸੇਜਾ ਤੇ ਡਿੱਗ ਪਿਆ ਸੈਨਾਪਤ ਦੁਰਯੋਧਨ ਖਬਰ ਲੈਣ ਵਾਸਤੇ ਗਿਆ ਸੀ ਉਸ ਵੇਲੇ 48 ਕੋਹ ਦੇ ਵਿੱਚ ਜੋ ਕੁਰਕਸ਼ੇਤਰ ਦੀ ਧਰਤੀ ਹੈ ਉਸ ਵਿੱਚ ਜਿੱਥੇ ਦੁਰਯੋਧਨ ਸੀ ਉੱਥੋਂ 48 ਕੋਹ ਸਰ ਸੰਗਤ ਜੀ ਭੀਸ਼ਮ ਪਿਤਾਮਾ ਮੈਦਾਨ ਦੇ ਵਿੱਚ ਫਟੜ ਹੋਇਆ ਪਿਆ ਸੀ ਉਸਦੇ ਦਰਸ਼ਨ ਕਰਨ ਵਾਸਤੇ ਜਿਸ ਵਕਤ ਦੁਰਯੋਧਨ ਨੇ ਆਪਣੇ ਕੰਪ ਤੋਂ ਤਿਆਰੀ ਕੀਤੀ ਉਸ ਵੇਲੇ ਗਰਮੀ ਦਾ ਸਮਾਂ ਸੀ ਗਰਮੀ ਦੇ ਸਮੇਂ ਸਰ ਸੰਗਤ ਜੀ 48 ਕੋਹ ਚ ਇੰਨੀਆਂ ਰਾਜੇ ਰਾਜਿਆਂ ਦੀਆਂ ਸੈਨਾ ਸੀ ਛੋਟਿਆਂ ਵੱਡਿਆਂ ਦੀਆਂ ਉਹਨਾਂ ਨੇ ਛਤਰੀਆਂ ਦੀਆਂ ਛਾਵਾਂ ਹੀ ਕਰਤੀਆਂ 48 ਕੋਹ ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਲਿਖਿਆ ਛਤਰੀ ਕੀ ਛਾਇਆ ਕਈ ਕੋਸ ਲਓ ਚੰਦਾ ਵੱਡੇ ਵੱਡੇ ਰਾਜਨੀਕ ਦਾਵਤ ਸਿਰਜੇ ਵੱਡੇ ਵੱਡੇ ਰਾਜਨੀਕ ਦਰਬ ਕੋ ਦਲਤ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨ ਧਾਰੀ ਵੱਡੋ ਮਾਨ ਭੂ ਇਸ ਪ੍ਰਕਾਰ ਭੁਜਦੰਡ ਕੋ ਕਰਤ ਹੈ ਇਸ ਪ੍ਰਕਾਰ ਛਤਰਾਂ ਦੀ ਛਾਇਆ ਚ 48 ਕੋਹ ਚੱਲ ਕੇ ਗਿਆ ਸੀ ਛਤਰੀਆਂ ਦੀਆਂ ਛਾਈਆਂ ਕਰਤੀਆਂ ਸੀ ਇਹਦੇ ਅੱਗੇ ਲੰਘਣ ਨੂੰ ਇਸ ਪ੍ਰਕਾਰ ਇੰਨੀ ਪ੍ਰਤਾਪ ਵਾਲਾ ਸੀ ਕਈਆਂ ਦਾ ਖਿਆਲ ਹੈ ਕਿ ਦੁਰਯੋਧਨ ਦੇ ਸਿਰ ਦੇ ਕੋਈ ਛਤਰ ਸੀ ਉਸ ਵੇਲੇ ਬਾਕੀ ਦੇ ਜਿਹੜੇ ਲੋਕ ਸੀਗੇ ਸਾਰੇ ਰਾਜੇ ਛੋਟੇ ਉਹ ਇਹਦੇ ਸਾਹਮਣੇ ਛਤਰ ਨਹੀਂ ਸੀ ਆਪਦੇ ਸਿਰ ਤੇ ਤਾਣ ਸਕਦੇ ਪਰ ਕਲਗੀਧਰ ਦੀ ਉਗਾਹੀ ਹੈ ਛਤਰ ਹੀ ਕੀ ਛਾਇਆ ਕਈ ਕੋਸਲੋ ਚੱਲਦਾ ਛਤਰਾਂ ਦੀ ਛਾਂ 48 ਕੋਹ ਚ ਛਤਰਾਂ ਦੀ ਛਾਂ ਹੀ ਹੋ ਗਈ ਸੀ ਇਹਨੇ ਰਸਤੇ ਦੇ ਵਿੱਚ ਵੀ ਦੁਰਯੋਧਨ ਵਾਸਤੇ ਛਤਰਾਂ ਦੀ ਛਾਂ ਕਰਕੇ ਲੰਘਾਇਆ ਸੀ ਇਹਨਾਂ ਸਤਿਕਾਰ ਸੀ ਜਿਸ ਦਾ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ
ਬਾਰਾਂ ਯੋਜਨ ਛਤਰ ਚੱਲੇ
ਬਾਰਾਂ ਯੋਜਨ 48 ਕੋਹ ਯੋਜਨ 4 ਕੋਹ ਦਾ ਹੁੰਦਾ ਹੈ 48 ਕੋਹ ਛਤਰਾਂ ਦੀ ਛਾਇਆ ਵਿੱਚ ਹੀ ਚੱਲਿਆ ਚੱਲਦਾ ਸੀ ਜਿਹੜਾ
ਦੇਹੀ ਗਿਰਜ ਨਾ ਖਾਈ
ਇੱਕ ਤਾਂ ਪਾਪੀ ਜਾਣ ਕੇ ਦੂਜਾ ਬੱਜਰ ਦੀ ਦੇ ਉਸਨੇ ਕਿਹਾ ਸੀ ਮੇਰੀ ਕਿਵੇਂ ਹੋਵੇ ਤੇ ਉਸ ਯੁਧਿਸ਼ਠਿਰ ਨੇ ਸਤਵਾਦੀ ਨੂੰ ਕਹਿਤਾ ਸੀ ਕਿ ਜੇ ਦੁਰਯੋਧਨ ਤੇਰੀ ਮਾਤਾ ਨੇ ਕਦੇ ਕਿਸੇ ਪੁਰਖ ਵੱਲ ਤੱਕਿਆ ਨਹੀਂ ਜਦੋਂ ਸੁਣਿਆ ਸੀ ਧਰਤਰਾਸ਼ਟਰ ਜਿਹੜਾ ਅੰਨਾ ਹੈ ਉਹਨਾਂ ਅੱਖਾਂ ਦੇ ਅੱਗੇ ਪੱਟੀ ਬੰਨ ਲਈ ਸੀ ਉਹਦੀ ਐਡੀ ਨਿਗਾਹ ਸਤ ਵਾਲੀ ਹੈ, ਜੇ ਉਹਦੀ ਨਿਗਾਹ ਤੇਰੇ ਸਰੀਰ ਤੇ ਪੈ ਜਾਵੇ ਤੇ ਤੇਰੀ ਦੇਹ ਬੱਜਰ ਦੀ ਹੋਜੂ। ਉਹਨੇ ਕਿਹਾ ਮੇਰਾ ਭੀਮ ਨਾਲ ਯੁੱਧ ਹੋਣਾ ਹੈ, ਭੀਮ ਗੁਰਜਾ ਨਾਲ ਮੈਨੂੰ ਮਾਰ ਨਾ ਦੇਵੇ, ਕੋਈ ਯੁਧਿਸ਼ਟਰ ਉਪਾਅ ਦੱਸ। ਯੁਧਿਸ਼ਟਰ ਯਥਾਰਥ ਵਕਤਾ ਸੀ, ਉਹਨੇ ਸੱਚ ਕਹਿਤਾ। ਜਿਸ ਵੇਲੇ ਸੱਚ ਕਹਿਤਾ, ਕ੍ਰਿਸ਼ਨ ਜੀ ਕਹਿਣ ਲੱਗੇ ਤੂੰ ਵੀ ਦੁਸ਼ਮਣ ਨੂੰ ਇਹ ਦੱਸ ਦਿੱਤਾ, ਇਹ ਤਾਂ ਚੰਗਾ ਨਹੀਂ ਕੀਤਾ। ਫਿਰ ਕ੍ਰਿਸ਼ਨ ਜੀ ਨੇ ਮਖੌਲ ਪਾ ਕੇ ਕਿਹਾ, ਇਹ ਆਪਣੀ ਮਾਤਾ ਦੇ ਸਾਹਮਣੇ ਨੌਜਵਾਨ ਨੰਗਾ ਹੋ ਕੇ ਜਾਵੇਗਾ, ਆਪਣਾ ਕੋਈ ਪਰਦਾ ਕਰ, ਇਹਨੂੰ ਫੁੱਲਾਂ ਦਾ ਸਿਹਰਾ ਉਸ ਵੇਲੇ ਲੱਕ ਦੇ ਦਾਰੇ ਬਣ ਲਿਆ ਸੀ, ਉਹ ਕੱਚਾ ਰਹਿ ਗਿਆ। ਇਸ ਥਾਂ ਭੀਮ ਸੈਨ ਨੇ ਗੁਰਜਿਆਂ ਦੇ ਨਾਲ ਉਹਨੂੰ ਭੰਨਿਆ ਸੀ, ਇਹ ਤਾਂ ਬੱਜਰ ਦੀ ਦੇਹ ਹੋ ਗਈ ਸੀ ਇਸ ਕਾਰਨ ਕਰਕੇ।
ਗਿਰਜਾਂ
ਨੇ ਬੱਜਰ ਦੀ ਦੇਹੀ ਜਾਣ ਕੇ ਨਹੀਂ ਖਾਧੀ। ਦੂਸਰਾ, ਦੇਹੀ ਗਿਰਜ ਨਾ ਖਾਈ, ਗਿਰਜਾਂ ਕਾਵਾਂ ਕੁੱਤਿਆਂ ਨੂੰ ਨਹੀਂ ਕਬੂਲੀ, ਜਿਵੇਂ ਇਹ ਦੁਨੀਆਂ ਚ ਰਿਵਾਜ ਹੈ ਕਹਿਣ ਦਾ, ਕਿਉਂ ਪਾਪੀ ਜਾਣ ਕੇ ਗਿਰਜਾਂ ਨੂੰ ਨਹੀਂ ਦੇਹ ਦੀ ਖਾਧੀ। ਦੂਸਰੀ, ਦੇਹੀ ਗਿਰਜ ਨੇ ਖਾਈ ਜੇ ਪਾਠ ਮੰਨੀਏ, ਕਾਵਾਂ ਕੁੱਤਿਆਂ ਨੂੰ ਕਹਿੰਦੇ ਖਾਧੀ ਹੋ। ਇਸ ਪ੍ਰਕਾਰ ਗਿਰਜਾਂ ਦੇ ਇੱਕ ਉਸ ਵੇਲੇ ਸਾਧ ਸੰਗਤ ਜੀ ਮਾਸ ਇਹਦਾ ਕੰਮ ਆਇਆ, ਹੋਰ ਸੂਰਮੇ ਪੁਣੇ ਦਾ ਇਹਦਾ ਕੈਰ ਪੁਣਾ ਸੀ। ਜਿਸ ਵੇਲੇ ਭੀਮ ਸੈਨ ਨੇ ਇਹਦੀਆਂ ਲੱਤਾਂ ਤੋੜਤੀਆਂ, ਉਸ ਵੇਲੇ ਕਬਲਾਂ ਦੀ ਬਗੀਚੀ ਚ ਜਾ ਕੇ ਸਾਧ ਸੰਗਤ ਜੀ ਲੋਕ ਗਿਆ ਸੀ ਲੱਤਾਂ ਨੂੰ ਘੜੀਸ ਕੇ, ਫਿਰ ਉੱਥੋਂ ਭਾਲ ਕੇ ਭੀਮ ਸੈਨ ਨੇ ਇਹਨੂੰ ਮਾਰਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਕਿਉਂ ਗਈਆਂ ਨੇ ਅਕਿਰਤ ਘਰ ਜਾਣ ਕੇ ਬਿਨਾਂ ਖਾਧੀ ਤੇ ਬੱਜਰ ਦੀ ਦੇਹ ਜਾਣ ਕੇ ਬਿਨਾਂ ਖਾਧੀ, ਕਾਵਾਂ ਕੁੱਤਿਆਂ ਦੀ ਕਬੂਲੀ, ਦੋਵੇਂ ਤਰ੍ਹਾਂ ਦੇ ਪ੍ਰਮਾਣ ਹਨ।
ਸਰਬ ਸੋ ਇਨ ਕੀ ਲੰਕਾ ਹੋਤੀ,
ਕਹਿੰਦੇ ਇੱਥੇ ਗਿਰਜ ਨੂੰ ਪਾਠ ਪਰਿਛੇਦ ਵਾਲੇ ਨੇ ਬਣਾ ਦਿੱਤਾ, ਗਿਰਜ ਨਾ ਖਾਈ ਪਾਠ ਲਾਉਂਦੇ ਸਾਹਿਬ ਦਾ ਹੀ ਹੈ। ਹਾਂਜੀ,
ਸਰਬ ਸੋ ਇਨ ਕੀ ਲੰਕਾ ਹੋਤੀ,
ਅਤੇ ਸਾਰੇ ਸੋਨੇ ਦੀ ਸੁਣੋ ਹੋਰ ਕੀ ਹੰਕਾਰ ਕਰਦੇ ਪੁਰਖਾ, ਸਾਰੇ ਸੋਨੇ ਦੀ ਲੰਕਾ ਬਣੀ ਹੋਈ ਸੀ। ਇਹ ਸਾਧ ਸੰਗਤ ਜੀ, ਸੋਨੇ ਦੀ ਲੰਕਾ ਜਿਹੜੀ ਸੀ, ਇੱਕ ਵਾਰੀ ਪਾਰਵਤੀ ਨੇ ਬੇਨਤੀ ਕੀਤੀ, ਹੈ ਸ਼ਿਵ ਜੀ ਹਰ ਵਕਤ ਤੁਰੇ ਹੀ ਫਿਰਦੇ ਹੋ, ਕਦੇ ਕੋਈ ਆਪਣੇ ਰਹਿਣ ਵਾਸਤੇ ਮਕਾਨ ਵੀ ਬਣਾਓ। ਕਹਿਣ ਲੱਗਾ ਸ਼ਿਵ ਜੀ, ਹੈ ਪਾਰਵਤੀ, ਆਪਾਂ ਨੂੰ ਕਿਸੇ ਰਹਿਣ ਨਹੀਂ ਦੇਣਾ, ਜਿੱਥੇ ਵੀ ਬਣਾਵਾਂਗੇ ਉੱਥੇ ਮੰਗ ਲੈਣਗੇ, ਮੰਗ ਤੇ ਬੜੇ ਹੈ। ਇਹ ਕਹਿੰਦੇ ਕਦੇ ਬਣਾ ਤਾਂ ਸਹੀ। ਸ਼ਿਵ ਜੀ ਨੂੰ ਉਸ ਵੇਲੇ ਭੰਗ ਦੇ ਰੱਜੇ ਹੋਏ ਨੇ, ਵਿਸ਼ਕਰਮਾ ਨੂੰ ਮਨਾ ਬੁਲਾਇਆ, ਦੇਵਤਿਆਂ ਦਾ ਜੋ ਕਾਰੀਗਰ ਹੈ, ਉਸ ਨੇ ਆ ਕੇ ਸਾਧ ਸੰਗਤ ਜੀ ਸ਼ਿਵ ਜੀ ਦੇ ਤਾਂ ਕਿਹਾ, ਕਹੋ ਜੀ ਕੀ ਗੱਲ ਹੈ? ਕਹਿੰਦੇ ਮੇਰੇ ਵਾਸਤੇ ਲੰਕਾ ਵਸਣ ਵਾਸਤੇ ਬਣਾ ਦੇ। ਇਹਨੇ ਕਿਹਾ ਨਕਸ਼ਾ ਖਿੱਚਦੇ, ਨਕਸ਼ਾ ਤਰਕੋਣਾ ਖਿੱਚਦਾ ਇਸ ਨੇ, ਉਹ ਤਰਕੋਣੀ ਲੰਕਾ ਉਸੇ ਤਰ੍ਹਾਂ ਦੀ ਸੋਨੇ ਦੀ ਬਣਾ ਦਿੱਤੀ। ਜਿਸ ਵੇਲੇ ਫਿਰ ਸਾਧ ਸੰਗਤ ਜੀ ਉਹ ਸੋਨੇ ਦੀ ਲੰਕਾ ਬਣ ਗਈ, ਸ਼ਿਵ ਜੀ ਨੇ ਚੱਠ ਕੀਤੀ, ਚੱਠ ਕਰਨ ਤੋਂ ਸਾਰੇ ਰਿਸ਼ੀ ਮੁਨੀ ਦੇਵਤੇ ਆਏ ਭੋਜਨ ਪਾਉਣ ਵਾਸਤੇ, ਬ੍ਰਾਹਮਣਾਂ ਨੂੰ ਦਾਨ ਵੀ ਦਿੱਤਾ ਸ਼ਿਵ ਜੀ ਨੇ। ਬਸਰਵਾ ਮੁਨੀ ਜਿਹੜਾ ਸੀ, ਇਹ ਰਾਵਣ ਦਾ ਪਿਓ ਸੀ, ਉਹ ਬਸਰਵਾ ਬ੍ਰਾਹਮਣ ਨੇ ਸ਼ਿਵ ਜੀ ਨੂੰ ਕਿਹਾ, ਜੀ ਮੈਨੂੰ ਤਾਂ ਲੰਕਾ ਹੀ ਦੇ ਦਿਓ। ਉਸ ਵੇਲੇ ਕਹਿੰਦਾ, ਚੱਲ ਪਾਰਵਤੀ, ਆਪਾਂ ਨੂੰ ਨੀ ਕੋਈ ਰਹਿਣ ਦਿੰਦਾ, ਲੰਕਾ ਇਹਨਾਂ ਨੂੰ ਮੰਗਦੀ ਹੈ। ਉਹ ਲੰਕਾ ਬਸਰਵਾ ਰਿਸ਼ੀ ਦੇ ਤਾਂ ਹੀ ਦੇਤੀ ਸੀ, ਉਹ ਬਸਰਵੇ ਦਾ ਪੁੱਤਰ ਕੁਬੇਰ ਸੀ ਵੱਡਾ, ਅਤੇ ਰਾਵਣ ਛੋਟਾ ਸੀ। ਰਾਵਣ ਨੇ ਕੁਬੇਰ ਨੂੰ ਉੱਥੋਂ ਕੱਢ ਦਿੱਤਾ ਸੀ ਤੇ ਲੰਕਾ ਦਾ ਮਾਲਕ ਬਣ ਬੈਠਾ ਸੀ। ਇਸ ਪ੍ਰਕਾਰ ਲੰਕਾ ਦਾ ਮਾਲਕ ਸੋਨੇ ਦੀ ਲੰਕਾ ਦਾ ਰਾਵਣ ਬਣ ਕੇ ਰਿਹਾ ਸੀ।
ਸਰਬ ਸੋਨ ਕੀ ਲੰਕਾ ਹੋ,
ਇਹ ਸਾਰੀ ਸੋਨੇ ਦੀ ਜਿਸ ਰਾਵਣ ਦੀ ਲੰਕਾ ਬਣੀ ਹੋਈ ਸੀ,
ਰਾਵਣ ਸੇ ਅਧਕਾਈ,
ਅਤੇ ਉਹ ਹਨੂੰਮਾਨ ਨੇ ਕਾਲੀ ਕਰ ਦਿੱਤੀ ਸੀ ਜਿਸ ਵਕਤ ਸੀਤਾ ਦੀ ਖਬਰ ਲੈਣ ਵਾਸਤੇ ਗਿਆ। ਇਸੇ ਪ੍ਰਕਾਰ ਰਾਵਣ ਸੇ ਅਧਕਾਈ, ਰਾਵਣ ਤੋਂ ਅਧਕ ਵੀ ਹੋਏ ਹੈ। ਰਾਵਣ ਜਦੋਂ ਸੰਸਰ ਬਾਹੂ ਦੇ ਪਾਸ ਗਿਆ ਹੈ, ਉਸ ਵਕਤ ਸੰਸਰ ਬਾਹੂ ਨੇ ਪਕੜ ਕੇ, ਸਾਧ ਸੰਗਤ ਜੀ ਇਹਦੇ ਮੁੰਡਿਆਂ ਨੇ ਸੰਸਰ ਬਾਹੂ ਦਿਆਂ ਨੇ ਇਹ ਦੀਵਟੀ ਬਣਾ ਕੇ, ਬਿਰਧ ਰਮਾਇਣ ਚ ਪ੍ਰਸੰਗ ਆਉਂਦਾ ਹੈ, ਸਾਰਿਆਂ ਨੇ ਇਹਨੂੰ ਦੀਵਟੀ ਜਾਣ ਕੇ ਦੀਵੇ ਜਗਾ ਤੇ ਸਿਰਾਂ ਤੇ, ਫਿਰ ਉੱਥੋਂ ਛੁੱਟ ਕੇ ਭੱਜਿਆ ਆ। ਫਿਰ ਬਾਲੀ ਕੋਲੇ ਗਿਆ, ਬਾਲੀ ਜਿਹੜਾ ਐਸਾ ਬਲੀ ਸੀ, ਉਸ ਨੇ ਆਪਦੀ ਕੱਛ ਵਿੱਚ ਹੀ ਟੰਗ ਲਿਆ। ਜਦੋਂ ਇਸ਼ਨਾਨ ਕਰਨ ਵਾਸਤੇ ਗਿਆ, ਜੀ ਨਾਸਾਂ ਚ ਪਾਣੀ ਪੈਣ ਲੱਗਾ, ਕਹਿੰਦਾ ਉਹ ਤੂੰ ਨਾਲ ਹੀ ਤੁਰਿਆ ਫਿਰਦਾ ਮੇਰੇ। ਉਸ ਵੇਲੇ ਫਿਰ ਇਹਨੂੰ ਕੱਢਿਆ, ਛੁੱਟ ਕੇ ਉੱਥੋਂ ਭੱਜਿਆ ਆਇਆ ਸੀ। ਇੱਕ ਵਾਰੀ ਬਲ ਰਾਜੇ ਦੇ ਕੋਲੇ ਗਿਆ ਸੀ, ਬਲ ਰਾਜੇ ਨੇ ਤੱਤੀ ਵਿੱਚ ਕੈਦ ਕਰਤਾ ਸੀ ਇਸ ਨੂੰ। ਇਹੋ ਜਿਹੇ ਪ੍ਰਸੰਗ ਰਾਵਣ ਦੇ ਆਉਂਦੇ ਆ ਬਾਲ ਕਾਂਡ ਵਿੱਚ, ਰਮਾਇਣ ਵਿੱਚ। ਇਸ ਪ੍ਰਕਾਰ ਸਾਧ ਸੰਗਤ ਜੀ ਕਿਉਂ ਰਾਵਣ ਤੋਂ ਅਲਗ ਵੱਡੇ ਹੋ ਚੁੱਕੇ ਹਨ ਬਲੀ।
ਕਹਾਂ ਭਇਓ ਦਰ ਬੰਨਦੇ ਹਾਥੀ,
ਕੀ ਹੋ ਗਿਆ ਜੇ ਚਾਰ ਦਿਨ ਕਹਿੰਦੇ ਹਾਥੀ ਬੰਨ ਲੇ, ਘੁਮਿਆਰ ਖੋਤੇ ਬੰਨ ਹੀ ਲੈਂਦੇ ਹਨ, ਇਸ ਪ੍ਰਕਾਰ ਹਾਥੀ ਬਣ ਲੇ ਤਾਂ ਕੀ ਬਣ ਗਿਆ।
ਹਿਨ ਮਹਿ ਭਈ ਪਰਾਈ,
ਇੱਕ ਛਿੰਦੇ ਵਿੱਚ ਹੀ ਉਹ ਲੰਕਾ ਪਰਾਈ ਹੋ ਗਈ, ਬਗਾਨੀ ਹੋ ਗਈ। ਜਿਸ ਵੇਲੇ ਪਰਾਈ ਹੋ ਗਈ, ਰਾਵਣ ਜੰਗ ਮੈਦਾਨ ਵਿੱਚ ਡਿੱਗਿਆ ਪਿਆ ਹੈ। ਜਿਹੜੀ ਇਸ ਦੇ ਘਰ ਦੀ ਮਦੋਦਰੀ ਸੀ, ਉਹ ਰਾਮ ਚੰਦਰ ਜੀ ਦੇ ਪਾਸ ਗਈ ਕਿ ਮਹਾਰਾ ਮੇਰੇ ਪਤੀ ਨੂੰ ਚਾਰ ਹਿੰਦੂਆਂ ਦੇ ਮਤ ਅਨੁਸਾਰ ਚਾਰ ਰੱਤੀਆਂ ਸੋਨਾ ਮੂੰਹ ਚ ਪਾਉਣਾ ਦਿਓ। ਰਾਮ ਚੰਦਰ ਜੀ ਕਹਿਣ ਲੱਗੇ, ਹੇ ਮਦੋਦਰੀ, ਮੈਂ ਤਾਂ ਇਹ ਲੰਕਾ ਭਵਿੱਖਣ ਨੂੰ ਦੇ ਚੁੱਕਾ ਹਾਂ, ਭਵਿੱਖਣ ਦੇ ਪਾਸ। ਫਿਰ ਉਸ ਵੇਲੇ ਰਾਵਣ ਨੇ ਮੰਗਣ ਤੋਂ ਸਰੀਕ ਤੋਂ ਸੰਕੋਚ ਕੀਤਾ, ਇਉਂ ਚਾਰ ਰੱਤੀਆਂ ਵੀ ਸੋਨਾ ਨਾ ਮਿਲ ਸਕਿਆ ਮੂੰਹ ਚ ਪਾਉਣ ਵਾਸਤੇ। ਇਉਂ ਸਿੰਧੇ ਵਿੱਚ ਬਗਾਨੀ ਹੋ ਗਈ ਉਹ ਲੰਕਾ, ਇਹ ਰਾਵਣ ਦੀ ਹਾਲਤ ਹੋਈ।
ਦੁਰਵਾਸਾ ਸਿਉ ਕਰਤ ਠਗੌਰੀ,
ਵੇਖੋ ਦੁਰਵਾਸਾ ਰਿਸ਼ੀ ਜਿਹੜਾ ਸੀ ਇਹਦਾ ਤੇਜ ਸੁਭਾਅ ਸੀ, ਕ੍ਰਿਸ਼ਨ ਭਗਵਾਨ ਦਾ ਇਹ ਗੁਰੂ ਸੀ ਮੰਤਰ ਦੇਣ ਵਾਲਾ। ਇਹ ਜਿਸ ਵਕਤ ਜਿਹੜੇ ਜਾਦਵ ਸੀ ਇਹ ਬੜੇ ਹੰਕਾਰੀ ਹੋ ਗਏ, ਹੰਕਾਰੀ ਹੋਣ ਤੋਂ ਕ੍ਰਿਸ਼ਨ ਜੀ ਨੇ ਸੋਚਿਆ ਇਹ ਹੰਕਾਰੀ ਹੋ ਗਏ ਹੈ, ਜੇ ਇਹਨਾਂ ਦਾ ਹੁੰਦਿਆਂ ਹੁੰਦਿਆਂ ਸਮਾਪਤੀ ਨਾ ਕੀਤੀ ਮਗਰੋਂ ਲੋਕਾਂ ਨੂੰ ਦੰਡ ਦੇਣਗੇ। ਇਸ ਖਿਆਲ ਨੂੰ ਲੈ ਕੇ ਪ੍ਰਭਾਸ ਖੇਤਰ ਉੱਤੇ ਰਿਸ਼ੀਆਂ ਦੇ ਤਾਈ ਉਤਾਰ ਕੇ ਉੱਥੇ ਸੇਵਾ ਪਹਿਲ ਕਰਨੀ ਸ਼ੁਰੂ ਕਰ ਦਿੱਤੀ ਕ੍ਰਿਸ਼ਨ ਭਗਵਾਨ ਜੀ ਨੇ। ਇਉਂ ਦੋ ਤਿੰਨ ਮਹੀਨੇ ਜਦੋਂ ਰਿਸ਼ੀਆਂ ਨੂੰ ਪ੍ਰਭਾਸ ਖੇਤਰ ਤੇ ਰਹਿੰਦਿਆਂ ਨੂੰ ਹੋ ਗਏ, ਇਹ ਕ੍ਰਿਸ਼ਨ ਦੇ ਮੁੰਡਿਆਂ ਚੋਂ ਇੱਕ ਸਾਂਭ ਨਾਵੇਂ ਕ੍ਰਿਸ਼ਨ ਦਾ ਪੁੱਤ ਸੀ, ਉਸ ਨੇ ਇਸਤਰੀ ਦਾ ਲਿਬਾਸ ਧਾਰ ਲਿਆ, ਕੱਪੜੇ ਸਾਰੇ ਇਸਤਰੀ ਦੇ ਪਾ ਲਏ, ਪੇਟ ਨੂੰ ਬਾਟੀ ਬੰਨ ਲਈ ਤੇ ਨਾਲ ਨਿਆਣੇ ਕ੍ਰਿਸ਼ਨ ਦੇ ਸਾਰੇ ਰਲ ਗਏ। ਜਾ ਕੇ ਰਿਸ਼ੀਆਂ ਕੋਲੇ ਪੁੱਛਦੇ, ਹੇ ਰਿਸ਼ੀਓ, ਇਹ ਲੜਕੀ ਪੁੱਛਦੀ ਮੇਰੇ ਘਰ ਪੁੱਤਰ ਹੋਵੇਗਾ ਕਿ ਲੜਕੀ ਜੰਮੇਗੀ, ਦੱਸੋ ਤੁਸੀਂ ਸਰਬੱਗ ਕਾਹਦੇ ਹੋ, ਤਿੰਨ ਮਹੀਨੇ ਹੋ ਗਏ ਸਾਡੇ ਨਿਉਂਦੇ ਖਾਂਦਿਆਂ ਦੇ ਤੇ ਜੇ ਤੁਸੀਂ ਦੱਸ ਨਹੀਂ ਸਕਦੇ। ਰਿਸ਼ੀਆਂ ਕ੍ਰਿਸ਼ਨ ਦੇ ਮੁੰਡੇ ਜਾਣ ਕੇ ਮਖੌਲ ਕਰਦੇ ਜਾਣ ਕੇ ਕੁਛ ਨਾ ਕਿਹਾ, ਮੋੜਦੇ ਰਹੇ। ਫਿਰ ਜਦੋਂ ਦਰਵਾਸ਼ੇ ਕੋਲ ਫਿਰਦੇ ਫਿਰਦੇ ਚਲੇ ਗਏ, ਦਰਵਾਸ਼ੇ ਨੂੰ ਕਿਹਾ, ਜਾ ਕਾਕੇ ਕ੍ਰਿਸ਼ਨ ਦੇ ਮੁੰਡੇ ਹੋ, ਤੁਸੀਂ ਮੈਨੂੰ ਕੁਝ ਨਾ ਕਹੋ। ਦੋ ਤਿੰਨ ਵਾਰੀ ਨਾ ਹੀ ਹਟੇ, ਫਿਰ ਉਹ ਕਹਿੰਦਾ, ਚੰਗਾ ਇਹਨੂੰ ਉਹ ਜੰਮੂ ਜਿਹੜਾ ਤੁਹਾਡੀ ਸਾਰੀ ਕੁਲ ਨੂੰ ਨਾਸ਼ ਕਰੇ। ਇਸ ਪ੍ਰਕਾਰ ਦਾ ਜੋ ਵਚਨ ਸੁਣ ਕੇ ਉਹ ਸਾਂਭ ਨਾਵੇਂ ਮੁੰਡੇ ਨੂੰ ਲਿਆਏ ਸਾਰੇ ਜਾਦਵ ਲੈ ਕੇ ਆ ਕੇ ਉਗਰਸੈਨ ਦੀ ਸਭਾ ਚ ਖੋਲੀ ਜਿਸ ਵੇਲੇ ਬਾਟੀ, ਬਾਟੀ ਦੇ ਵਿੱਚ ਇੱਕ ਮੂਸਲ ਲੋਹੇ ਦਾ ਨਿਕਲਿਆ, ਉਹ ਮੂਸਲ ਦਾ ਹੀ ਪ੍ਰਭਾਸ ਖੇਤਰ ਦੇ ਜਾ ਕੇ ਰੇਤਣਾ ਸ਼ੁਰੂ ਕੀਤਾ। ਰੇਤਦਿਆਂ ਸਾਧ ਸੰਗਤ ਜੀ ਉਹ ਬਰੇਤੀ ਪੈਦਾ ਹੋ ਗਈ ਉੱਥੇ, ਅਤੇ ਬਰੇਤੀ ਦੇ ਬਹੁਤ ਸਾਰੇ ਮੋਟੇ ਮੋਟੇ ਚੰਗੇ ਬੂਟੇ ਹੋ ਗਏ ਤੇ ਬਾਕੀ ਦੀ ਜਿਹੜੀ ਸੀ ਥੋੜੀ ਜੀ ਰਹਿ ਗਈ, ਉਹ ਦੋ ਚਾਰ ਉਂਗਲਾਂ ਕੀਲੀ ਕੁ ਜਿੰਨੀ ਉਹ ਹੱਥ ਚੋਂ ਛੁੱਟ ਗਈ ਰੇਤਦਿਆਂ ਤੋਂ, ਉਹ ਮੱਛੀ ਨਿਕਲ ਲਈ। ਇਸ ਪ੍ਰਕਾਰ ਸਾਧ ਸੰਗਤ ਜੀ ਇਹਦੇ ਰਾਮ ਚੰਦਰ ਜੀ ਨੇ ਜਦੋਂ ਬਾਲੀ ਮਾਰਿਆ ਹੈ, ਉਸ ਵੇਲੇ ਬਾਲੀ ਦੇ ਅੰਦਰ ਇਹ ਖਿਆਲ ਸੀ ਕਿ ਜਿਨ ਮੈਨੂੰ ਮਾਰਿਆ ਮੇਰੇ ਸਾਹਮਣੇ ਕਿਉਂ ਨਹੀਂ ਹੁੰਦਾ। ਜਿਹੜਾ ਬਾਲੀ ਦੇ ਸਾਹਮਣੇ ਹੁੰਦਾ ਸੀ ਉਹ ਬਾਲੀ ਚ ਉਹਦਾ ਅੱਧਾ ਬਲ ਆ ਜਾਂਦਾ ਸੀ, ਰਾਮ ਚੰਦਰ ਜੀ ਨੂੰ ਓਹਲੇ ਹੋ ਕੇ ਮਾਰਿਆ ਸੀ। ਉਹ ਅੰਤ ਦਾ ਸੰਕਲਪ ਜਿਹੜਾ ਸੀ ਉਸ ਬਾਲੀ ਦਾ, ਉਸ ਵੇਲੇ ਸਾਧ ਸੰਗਤ ਜੀ ਫੰਦਕ ਦੇ ਰੂਪ ਵਿੱਚ ਬਣਿਆ ਹੋਇਆ ਦੁਆਪਰ ਚ ਤੁਰਿਆ ਫਿਰਦਾ ਸੀ, ਤੇ ਕ੍ਰਿਸ਼ਨ ਭਗਵਾਨ ਦਾ ਰੂਪ ਰਾਮ ਚੰਦਰ ਜੀ ਕ੍ਰਿਸ਼ਨ ਦਾ ਅਵਤਾਰ ਸਨ ਗੇ। ਕ੍ਰਿਸ਼ਨ ਉਹਨਾਂ ਦੇ ਅਵਤਾਰ ਸਨ, ਰਾਮ ਚੰਦਰ ਦੇ ਇਹ ਵਿਸ਼ਨੂੰ ਦੇ ਸਾਰੇ ਅਵਤਾਰ ਸਨ। ਜਿਸ ਵਕਤ ਸਾਧ ਸੰਗਤ ਜੀ ਇਹ ਫਿਰ ਰਿਸ਼ੀ ਨੂੰ ਸਰਾਪ ਦੇ ਦਿੱਤਾ ਜਾਦਮਨ, ਉਸ ਵੇਲੇ ਜਾ ਕੇ ਪ੍ਰਭਾਸ ਖੇਤਰ ਤੇ ਇਸ਼ਨਾਨ ਕਰਨ ਵਾਸਤੇ ਚਲੇ ਗਏ। ਪ੍ਰਭਾਸ ਖੇਤਰ ਤੇ ਗੋਮਤੀ ਨਦੀ ਦੇ ਉੱਤੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸ਼ਰਾਬਾਂ ਪੀ ਲਈਆਂ। ਸ਼ਰਾਬਾਂ ਪੀ ਕੇ ਜਦੋਂ ਚੜ ਗਈ ਸ਼ਰਾਬ ਆਪੋ ਵਿੱਚ ਹੀ ਵਗਣ ਲੱਗ ਗਏ, ਵਗਦੇ ਵਗਦੇ ਸਾਧ ਸੰਗਤ ਜੀ ਢਾਈ ਪੈਰ ਚ 58 ਕਰੋੜ ਜਾਦੋ ਸੀ ਆਪੋ ਵਿੱਚ ਹੀ ਲੜ ਕੇ ਖਤਮ ਹੋ ਗਏ। ਜਦੋਂ ਇਹ ਸਾਰੇ ਖਤਮ ਹੋ ਗਏ ਲੜ ਕੇ, ਉਸ ਵੇਲੇ ਕ੍ਰਿਸ਼ਨ ਜੀ ਉਦਾਸ ਹੋ ਕੇ ਦੁਨੀਆਂ ਤੋਂ ਪ੍ਰਭਾਸ ਖੇਤਰ ਦੇ ਉੱਤੇ ਜਾ ਕੇ ਬਰਾਜ ਗਏ ਤੇ ਅਰਜੁਨ ਦੇ ਤਾਈ ਗੋਪੀਆਂ ਭੇਜਤੀਆਂ ਵੀ ਜਾ ਹਸਨਾਪੁਰ ਜਾ ਕੇ ਤੂੰ ਸੇਵਾ ਕਰ। ਇਹਦੇ ਅਰਜੁਨ ਤੋਂ ਵੀ ਗੋਪੀਆਂ ਭੀਲਾਂ ਨੂੰ ਖੋਲੀਆਂ, ਉਹ ਕਟਾਰੀਆਂ ਮਾਰ ਕੇ ਮਰ ਗਈਆਂ। ਇਸ ਪ੍ਰਕਾਰ ਹੋਈ। ਇੱਧਰ ਕ੍ਰਿਸ਼ਨ ਭਗਵਾਨ ਜੀ ਦੇ ਉਹ ਜਿਹੜਾ ਫਦਕ ਸੀ ਬਾਲੀ ਦੇ ਪਿਛਲੇ ਜਨਮ ਚੋਂ, ਉਹਦਾ ਖਿਆਲ ਸੀ ਮੈਂ ਸਾਹਮਣੇ ਮਾਰਾਂ ਤੀਰ। ਉਹਦੀ ਬਾਬਤ ਲਿਖਿਆ, ਜਾਇਸ ਦਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਵੱਧ ਆਇਆ ਪਹਾੜ ਦਾ ਮਿਰਗਿਆ ਜਾਣ ਬਾਣ ਲੈ ਮਾਰੇ, ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਿਲਕੇ ਬਾਂਗੀ ਤਾਰੇ, ਵੱਧ ਆਇਆ ਪਹਾੜ ਦਾ ਮਿਰਗਿਆ ਜਾਣ ਬਾਣ ਲੈ ਮਾਰੇ, ਗਲਬਤ ਲੀਤਾ ਕਿਸ਼ਨ ਜੀ ਔਗਣ ਕੀਤੇ ਹਰਨਾ ਚਿਤਾਰੇ ਭਲੇ ਭਲੇ ਕਰ ਮੰਨੀਆਂ ਬੁਰਿਆਂ ਦੇ ਹਰ ਕਾਜ ਸਵਾਰੇ ਪਾਪ ਕਰਨ ਦੇ ਪੱਤ ਉਧਾਰੇ। ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਕਿਹਾ ਕਿ ਤੂੰ ਬਈ ਬਾਲੀ ਸੀ, ਤੇਰਾ ਸੰਕਲਪ ਸੀ ਉਦੋਂ ਵੀ ਮੈਂ ਸਾਹਮਣੇ ਮਾਰਦਾ, ਤੂੰ ਵੱਧ ਕਮਰ ਕੇ ਬਣ ਕੇ ਮੇਰੇ ਤੀਰ ਮਾਰਿਆ ਅਤੇ ਹੁਣ ਮੈਂ ਤੇਰੇ ਔਗਣ ਮਾਫ਼ ਕਰਦੇ ਆਪਣਾ ਬਾਰੀ ਦਾ ਵੱਟਾ ਹੋ ਗਿਆ। ਇਸ ਪ੍ਰਕਾਰ ਕ੍ਰਿਸ਼ਨ ਜੀ ਬਕੁੰਠ ਵਿਚ ਗਏ ਸਨ। ਇਸ ਪ੍ਰਕਾਰ ਦੇ ਪ੍ਰਸੰਗ ਦੱਸਦੇ ਹੋਏ ਭਗਤ ਨਾਮਦੇਵ ਜੀ ਕਹਿੰਦੇ ਹਨ,
ਦੁਰਵਾਸਾ ਕਿਉਂ ਕਰਤ ਠਗੋਰੀ,
ਦੇਖੋ ਦੁਰਵਾਸਾ ਰਿਸ਼ੀ ਨਾਲ ਠਗੋਰੀ ਮਸ਼ਕਰੀ ਕਰਦੇ ਹੋਏ,
ਯਾਦਵ ਇਹ ਫਲ ਪਾਏ,
ਯਾਦਵਾਂ ਜਿਹੜੇ 58 ਕਰੋੜ ਯਾਦਵ ਸੀ ਉਹ 2.5 ਪਹਿਰ ਵਿਚ ਸ਼ਰਾਬ ਪੀ ਕੇ ਖਤਮ ਹੋ ਗਏ, ਇਹ ਫਲ ਉਹਨਾਂ ਨੂੰ ਪਾਉਣਾ ਕੀਤੇ ਅਖੀਰ।
ਕਿਰਪਾ ਕਰੀ ਜਨ ਆਪਣੇ
ਭਗਤ ਨਾਮ ਕ੍ਰਿਸ਼ਨ ਜੀ ਵੀ ਯਾਦਵਾਂ ਦੀ ਕੋਈ ਸੀ, ਇਸ ਕਰਕੇ ਰਿਸ਼ੀ ਦਾ ਸ਼ਰਾਪ ਆਪ ਸਹਾਰ ਕੇ ਉਹ ਬਦਕ ਦਾ ਤੀਰ ਸਹਾਰ ਕੇ ਬਕੁੰਠ ਚ ਗਏ ਸਨ।
ਕਿਰਪਾ ਕਰੀ ਜਨ ਆਪਣੇ ਉੱਪਰ,
ਨਾਮਦੇਵ ਜੀ ਕਹਿੰਦੇ ਮੇਰੇ ਤਾਂ ਜਨ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਆਪਦਾ ਸੇਵਕ ਜਾਣ ਕੇ।
ਨਾਮਦੇਵ ਹਰ ਗੁਣ ਗਾ,
ਨਾਮਦੇਵ ਕਹਿੰਦੇ ਮੈਂ ਤਾਂ ਅਕਾਲ ਪੁਰਖ ਦੇ ਗੁਣ ਗਾਵਾਂਗਾ, ਕਿ ਸੰਕਲਪ ਸੀ ਵੀ ਛਪਰੀ ਹੈ ਚੱਲੀਏ, ਹੁਣ ਇਹ ਵੀ ਸੰਕਲਪ ਨਹੀਂ ਰੱਖਾਂਗੇ। ਇਉਂ ਜਾਣ ਕੇ ਪੰਜਾਬ ਨੂੰ ਆ ਗਏ ਸਨ ਨਾਮਦੇਵ ਜੀ। ਇਉਂ ਉਦੋਂ ਇੱਥੇ ਘੁਮਾਣਾ ਚ ਡੇਰਾ ਜਿਹੜਾ ਬਣਿਆ ਉੱਥੋਂ ਦੀ ਯਾਦਗਾਰ ਹੈ ਭਗਤ ਜੀ ਦੀ, ਉਦੋਂ ਆਏ ਹਨ ਪੰਜਾਬ ਵਿੱਚ ਉਹਦੇ ਦੱਖਣ ਵੱਲੋਂ। ਨਾਮਦੇਵ ਜੀ ਕਹਿੰਦੇ ਸੀ ਹਰੀ ਦੇ ਗੁਣਾਂ ਨੂੰ ਗਾਉਂਦੇ
ਹਾਂ।
ਕਿਸੇ ਪ੍ਰੇਮੀਆਂ ਨੇ ਪੁੱਛਿਆ ਕਿ ਮਹਾਰਾਜ ਮਨ ਨੂੰ ਕਿਵੇਂ ਵੱਸ ਕਰੀਦਾ ਹੈ ਤੇ ਮਾਇਆ ਦਾ ਮੋਹ ਕਿਵੇਂ ਮਿਟਦਾ ਹੈ, ਸੁਣ ਕੇ ਭਗਤ ਜੀ ਦੱਸਦੇ ਹਨ।
ਦਸ ਬੈਰਾਗਨ ਮੋਹ ਬਸ
ਕੀਨੀ, ਭਾਈ ਦਸ ਜਿਹੜੀਆਂ ਵਿਰਾਗਣਾਂ ਹੋਣਗੀਆਂ। ਵਿਰਾਗੀ ਆਦਮੀ ਹੁੰਦਾ ਜਿਹੜਾ ਇੱਕ ਥਾਂ ਟਿਕਦਾ ਨਹੀਂ। ਇੱਧਰ ਵਿਰਾਗਣਾਂ ਇਸਤਰੀ ਲਿੰਗ ਨਾਲ ਵਰਤੀਆਂ ਹਨ, ਇਹ ਹੈ ਇੰਦਰੀਆਂ। ਇਹ ਦਸ ਜਿਹੜੀਆਂ ਇੰਦਰੀਆਂ ਹਨ ਇਹਨਾਂ ਦੇ ਤਾਂ ਵੀ ਅਸੀਂ ਸਮਦ ਦਮ ਸਾਧਨਾ ਦੇ ਨਾਲ ਵਸ ਕਰ ਲਿਆ ਹੈ।
ਪੰਚ ਹੋਕਾ ਮਿਟਨਾ
ਅਤੇ ਮੋਹ ਵਸ ਕੀਨੀ, ਮੋਹ ਆਦਕਾਂ ਨੂੰ ਵੀ ਵਸ ਕਰ ਲਿਆ ਹੈ। ਇਹਨੇ ਪੰਜਾਂ ਕਾਮ ਕਰੋ ਲੋ ਮੋਹਕਾਰ ਆਦਕਾਂ ਦਾ ਨਾਮ ਨਿਸ਼ਾਨ ਹੀ ਮਿਟਾਤਾ ਹੈ, ਇਹਦਾ ਨਾਮ ਨੀ ਲੈਂਦੇ। ਪੰਜੇ ਵਿਸ਼ੇ ਵੀ ਸਾਡੇ ਨਿਵਰਤ ਹੋ ਗਏ ਹਨ।
ਸਤਰ ਦੋਏ ਪਹਰੇ ਅੰਮ੍ਰਿਤ ਸਰ,
ਅੰਮ੍ਰਿਤ ਦੇ ਸਰੋਵਰ ਦੇ ਨਾਲ ਮਹਾਰਾਜ ਦਾ ਨਾਮ ਹੈ ਅੰਮ੍ਰਿਤ ਦਾ ਸਰੋਵਰ। ਇਹਦੇ ਨਾਲ ਕਹਿੰਦੇ ਸਤਰ ਦੋਏ, ਸਤਰ ਨਾਮ ਪੜਵੇ ਦਾ ਹੈ, ਦੋ ਆ ਜਿਹੜੇ ਪੜਵੇ ਚ ਰਹਿਣ ਵਾਲੇ ਉਹ ਕੌਣ ਹੈ, ਮਨ ਤੇ ਬੁੱਧ। ਇਹ ਦੋਵੇਂ ਅੰਮ੍ਰਿਤ ਸਰੋਵਰ ਮਹਾਰਾਜ ਦੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਸਾਧ ਸੰਗਤ ਰੂਪੀ ਸਰੋਵਰ ਚੋਂ ਇਹ ਭਰ ਲਏ, ਅਸੀਂ ਪੂਰਨ ਕਰ ਲਏ ਹੈ।
ਵਿਖ ਕਉ ਮਾਰ ਕਢਾ,
ਇਸ ਕਰਕੇ ਵਿਸ਼ਿਆਂ ਦੀ ਵਿਉਹ ਨੂੰ ਅਸੀਂ ਮਾਰ ਕੇ ਅੰਦਰੋਂ ਕੱਢ ਦਿੰਦੇ ਹਾਂ, ਇਹ ਕਢਾਉਣਾ ਕੀਤਾ ਹੈ। ਇਸੇ ਪ੍ਰਕਾਰ ਸੱਤਰ ਦੋਏ ਜਿਹੜੇ ਪਾਠ ਕਰਦੇ ਹੈ, ਸੱਤਰ ਤੇ ਦੋ 72, 72 ਕੋਹੜੀਆਂ ਵਾਲਾ ਜਿਹੜਾ ਸਰੀਰ ਹੈ ਇਹਦੇ ਚ ਮੋਟੀਆਂ ਨਾੜਾਂ 72 ਮੰਨੀਆਂ, ਉਹ ਕੋਹੜੀਆਂ ਹੀ ਨਿਆਈ ਹਨ। ਸੱਤਰ ਦੋਏ ਭਰੇ ਅੰਮ੍ਰਿਤਸਰ, ਇਹ 72 ਕੋਹੜੀਆਂ ਵਾਲਾ ਜਿਹੜਾ ਸਰੀਰ ਹੈ ਅੰਮ੍ਰਿਤ ਨਾਮ ਦੇ ਨਾਲ, ਜਿਵੇਂ ਸਰ ਸਰੋਵਰ ਭਰੀ ਦਾ ਜਲ ਨਾਲ, ਅੰਮ੍ਰਿਤ ਨਾਮ ਰੂਪੀ ਇਹ ਸਾਡਾ ਸਰੀਰ ਸਰੋਵਰ ਬਣਿਆ ਹੋਇਆ, ਅੰਮ੍ਰਿਤ ਨਾਮ ਦੇ ਨਾਲ ਇਹਨਾਂ ਨੂੰ ਭਰਿਆ ਹੋਇਆ ਹੈ।
ਵਿਖ ਕੋ ਮਾਰ ਕਢਾਵੋ,
ਅਤੇ ਵਿਸ਼ਿਆਂ ਦੀ ਵਿਉਹ ਨੂੰ ਅਸੀਂ ਸਾਧ ਸੰਗਤ ਦੀ ਕਿਰਪਾ ਕਰਕੇ ਮਾਰ ਮਾਰ ਕੇ ਵਿੱਚੋਂ ਸ਼ਬਦ ਸਪਰਸ਼ ਰੂਪ ਸੁਗੰਧ ਕਾਮ ਆਦਿਕ ਜਿਹੜੇ ਉਹਨਾਂ ਨੂੰ ਮਾਰ ਕੇ ਕੱਢਣਾ ਕਰਦੇ ਹਾਂ।
ਪਾਛੈ ਬਹੁਰ ਨਾ ਆਵਨ ਪਾਵ,
ਭਾਈ ਮੁੜ ਕੇ ਅਸੀਂ ਸੰਸਾਰ ਵਿੱਚ ਨਹੀਂ ਆਉਣਾ ਪਾਵਾਂਗੇ, ਜਨਮ ਨਹੀਂ ਧਾਰਾਂਗੇ।
ਅੰਮ੍ਰਿਤ ਬਾਣੀ ਘੱਟ ਤੇ ਉਚਰੋ,
ਤੁਸੀਂ ਵੀ ਭਾਈ ਇਹ ਸਿੱਖਿਆ ਧਾਰਨ ਕਰੋ, ਇਹ ਅੰਮ੍ਰਿਤ ਨੂੰ ਬਾਣੀ ਹਿਰਦਿਓਂ ਲਾ ਕੇ ਉਚਾਰਿਆ ਕਰੋ, ਦਿਲੋਂ ਲਾ ਕੇ ਪਾਠ ਕਰਿਆ ਕਰੋ, ਉਚਾਰਨ ਕਰਿਆ ਕਰੋ।
ਆਤਮ ਕਉ ਸਮਝਾਵੋ,
ਅਤੇ ਮਨ ਜਦੋਂ ਸੰਕਲਪ ਉਠਾਵੇ ਨੂੰ ਮਨ ਨੂੰ ਸਮਝਾਇਆ ਕਰੋ, ਇਹ ਮਨਾ ਕਿਉਂ ਖੁਟਿਆਈ ਕਰਦਾ ਹੈ, ਪਰਮੇਸ਼ਰ ਦੇ ਸਿਮਰਨ ਵਿੱਚ ਲੱਗ
ਰਹਾਉ। ਬਜਰ ਕੁਠਾਰ ਮੋਹੇ ਹੈ ਛੀਨਾ,
ਬਜਰ ਸੱਤਾਂ ਧਾਤਾਂ ਦੇ ਦਾ ਨਾਮ ਹੈ। ਬਜਰ ਜਿਹੜਾ ਸੱਤਾਂ ਧਾਤਾਂ ਦਾ ਬਣਿਆ ਹੋਇਆ ਬੜਾ ਕਰੜਾ, ਜਾਂ ਬਜਰ ਪੱਥਰ ਵੀ ਨਹੀਂ ਆਈ, ਜਿਹੜਾ ਸਭ ਸੰਗੇ ਜੀ ਅਗਿਆਨ ਹੈ ਇਸ ਨੂੰ, ਇਹ ਮੋਹ ਆਦਿਕ ਹੈ, ਮੋਹ ਪੈਦਾ ਕਰਨ ਵਾਲਾ ਜੋ ਅਗਿਆਨ ਹੈ ਇਸ ਨੂੰ ਵਿਵੇਕ ਰੂਪੀ ਕੁਹਾੜੇ ਨਾਲ ਛੀਨਾ ਕੱਢ ਦਿੱਤਾ ਹੈ।
ਕਰ ਮਿੰਨਤ ਲੱਗ ਪਾਵ,
ਜਿਨ੍ਹਾਂ ਮਹਾਂਪੁਰਖਾਂ ਨੂੰ ਬੱਜਰ ਵਰਗਾ ਕਠੋਰ ਵਿਵੇਕ ਰੂਪੀ ਕੁਹਾੜੇ ਨਾਲ ਕੱਢ ਦਿੱਤਾ ਹੈ ਅਗਿਆਨ, ਉਹਨਾਂ ਦੇ ਅੱਗੇ ਮਿੰਨਤ ਤਰਲੇ ਕਰੋ, ਅਤੇ ਚਰਨੀ ਲੱਗਣਾ ਕਰੋ ਤੁਹਾਨੂੰ ਪੁਰਖਾਂ ਨੂੰ ਸੰਸਾਰ ਦੇ ਵਿੱਚ ਉਹਨਾਂ ਨਾਲ ਮਿਲ ਕੇ ਮਿਹਨਤ ਕਰੋ ਅਤੇ ਤਪੱਸਿਆ ਕਰੋ, ਮਿਹਨਤ ਕਰੋ, ਯੋਧੜੀ ਕਰੋ ਤੇ ਚਰਨੀ ਲੱਗਣਾ ਕਰੋ ਜੋ ਐਸੀ ਮਿਹਨਤਾਂ ਕਰਨ ਵਾਲੇ ਆ, ਵਕਾਰਾਂ ਨੂੰ ਰੋਕਣ ਵਾਲੇ ਆ। ਬੱਜਰ ਕੁਠਾਰ ਮੋਹ ਹੈ ਛੀਨਾ, ਮੋਹ ਜਿਹੜਾ ਸਾਧ ਸੰਗਤ ਜੀ ਬੜਾ ਸਾਰੀ ਦੁਨੀਆਂ ਦੇ ਤਾਂ ਛੀਨਾ, ਨਾਸ਼ ਕਰਨ ਵਾਲਾ, ਖੋਹਣ ਵਾਲਾ ਸ਼ੁਭ ਗੁਣਾਂ ਨੂੰ, ਇਸ ਨੂੰ ਵਿਵੇਕ ਰੂਪੀ ਬੱਜਰ ਦੇ ਕਰੜੇ ਕੁਹਾੜੇ ਨਾਲ, ਸੱਤਾਂ ਧਾਤਾਂ ਦਾ ਜਿਵੇਂ ਕੁਹਾੜਾ ਹੋਵੇ ਐਸਾ ਵਿਵੇਕ ਹੈ ਜਿਹੜਾ, ਉਹਦੇ ਨਾਲ ਮੋਹ ਅਗਿਆਨ ਆਦਿਕਾਂ ਨੂੰ ਛੀਨਾ ਨਾਸ਼ ਕਰਦਾ ਹੈ।
ਕਰ ਮਿੰਨਤ ਲੱਗ ਪਾਓ,
ਉਹਨਾਂ ਗੁਰਮੁਖਾਂ ਦੇ ਚਰਨਾਂ ਦੇ ਅੱਗੇ ਮਿੰਨਤਾਂ ਕਰੋ, ਤਰਲੇ ਕਰੋ ਤੇ ਚਰਨੀ ਲੱਗੋ, ਆਪਣਾ ਵੀ ਉਧਾਰ ਹੋ ਜਾਵੇ।
ਸੰਤਨ ਕੇ ਹਮ ਉਲਟੇ ਸੇਵਕ, ਸੰਤਨ ਕੇ ਹਮ ਉਲਟੇ ਸੇਵਕ,
ਜਿਹੜੇ ਸੰਤ ਭਗਤ ਹੈ ਉਹਨਾਂ ਦੇ ਅਸੀਂ ਸੰਸਾਰ ਵੱਲੋਂ ਉਲਟ ਕੇ ਸੇਵਕ ਬਣ ਗਏ ਹਾਂ।
ਭਗਤਨ ਤੇ ਡਰ ਪਾ,
ਜਿਹੜੇ ਉਹਨਾਂ ਦੇ ਭਗਤ ਸੇਵਕ ਅੱਗੇ ਸੇਵਾ ਕਰਨ ਵਾਲੇ ਉਹਨਾਂ ਤੋਂ ਵੀ ਡਰੀਏ ਕਿ ਉਹਨਾਂ ਦੇ ਸੇਵਕਾਂ ਦਾ ਵੀ ਸਾਥੋਂ ਕੋਈ ਨਿਰਾਦਰੀ ਨਾ ਹੋ ਜੇ, ਇਸ ਪ੍ਰਕਾਰ ਦਾ ਭੈ ਕਰਦੇ ਹਾਂ। ਸੰਤਨ ਕੇ ਹਮ ਉਲਟੇ ਸੇਵਕ, ਇਸੇ ਪ੍ਰਕਾਰ ਸੰਤ ਮਹਾਤਮਾ ਜਿਹਨਾਂ ਸਾਸਗਰ ਆਸਨਾ ਵਿਸਰੈ ਹਰਨਾਮਾ ਮਨ ਮੰਤ, ਉਹਨਾਂ ਦੇ ਅਸੀਂ ਸੰਸਾਰ ਤੋਂ ਉਲਟ ਕੇ ਸੇਵਕ ਭਾਵ ਵਾਲੇ ਬਣੇ ਹਾਂ।
ਭਗਤਨ ਤੇ ਡਰ ਪਾਵੋ,
ਅਤੇ ਭਗਤਨ ਤੇ ਡਰ ਪਾਵੋ ਤਨ, ਜਿਸ ਦੇ ਨਾਲ ਭਗਾਂ ਲੱਗੀਆਂ ਹੋਈਆਂ ਹਨ ਗੀਆਂ, ਉਹ ਖੜ ਵਕਾਰਾ ਰੂਪੀ ਭਗਾਂ ਤੋਂ ਭੈ ਕਰਦੇ ਹਾਂ। ਖੱਡਾਂ ਵਕਾਰਾਂ ਨੂੰ ਮੇਟਣ ਦਾ ਯਤਨ ਕਰਦੇ, ਡਰਦੇ ਰਹੀਏ ਕਿ ਸੇਵਕਾਰ ਸਾਨੂੰ ਜਨਮ ਮਰਨ ਹਰਖ ਸੋਗ ਰਾਜ ਗਾ ਕੇ ਵਿਆਪ ਨਾ ਪੈਣ, ਇਉਂ ਡਰ ਨਾ ਕਰੀਏ। ਭਗਤ ਨੀ ਕੌਣ ਹੈ ਮਾਇਆ, ਜਿਸਦੇ ਸਰੀਰ ਨੂੰ ਇਹ ਚਿੰਨ੍ਹ ਲੱਗੇ ਹੋਏ ਉਦੋਂ ਭੈ ਕਰਦੇ ਰਹੀਏ, ਹਮੇਸ਼ਾ ਲਈ ਕਿਤੇ ਮੋਹੇ ਨਾ ਜਾਈਏ।
ਸੰਸਾਰ ਤੇ ਤਬ ਹੀ ਛੂਟੋ,
ਜਿਹੜਾ ਸੰਸਾਰ ਹੈ ਇਸ ਤੋਂ ਤਾਂ ਮੁਕਤ ਹੋਵਾਂਗੇ।
ਜੋ ਮਾਇਆ ਨਾ ਲਪਟਾਵੋ,
ਜੋ ਕਰਕੇ ਮਾਇਆ ਵਿੱਚ ਆਪਦੇ ਚਿੱਤ ਨੂੰ ਨਾ ਲਪਟਾਵਾਂਗੇ, ਨਾ ਫਸਾਵਾਂਗੇ, ਨਿਰਲੇਪ ਰਹਾਂਗੇ।
ਮਾਇਆ ਨਾਮ ਗਰਭ ਜੋਨ ਕਾ,
ਮਾਇਆ ਕਿਹਨੂੰ ਕਹਿੰਦੇ ਹੋ? ਕਹਿੰਦੇ ਮਾਇਆ ਨਾਮ ਹੈ ਗਰਭ ਦੇ ਵਿੱਚ ਪੈਣ ਦਾ, ਜੂਨਾ ਜਾਉਣ ਦਾ ਨਾਮ ਹੈ।
ਤੇਹ ਤਜ ਦਰਸ਼ਨ ਪਾਵ,
ਇਸ ਮਾਇਆ ਦੇ ਮੋਹ ਨੂੰ ਤਿਆਗ ਦਿਓ ਤੇ ਫਿਰ ਵਾਹਿਗੁਰੂ ਦੇ ਦਰਸ਼ਨਾਂ ਨੂੰ ਪਾ ਲਓਗੇ ਤੁਸੀਂ। ਮਾਇਆ ਨਾਮ ਗਰਭ ਜੋਨ ਕਾ, ਗਰਭ ਨਾਮ ਹੈ ਹਿਰਨ ਗਰਭ ਦਾ, ਜੋ ਹਿਰਨ ਗਰਭ ਹੈ ਤੇ ਜੋਨ ਨਾਮ ਹੈ ਕਾਰਨ ਦਾ, ਈਸ਼ਵਰ ਈਸ਼ਵਰ ਤੇ ਹਿਰਨ ਗਰਭ ਤੇ ਅਭਿਆ ਕਿਰਤ, ਇਹਨਾਂ ਦਾ ਸਾਧ ਸੰਗਤ ਜੀ ਮਾਇਆ ਕਰਕੇ ਹੀ ਨਾਮ ਪਿਆ ਹੋਇਆ ਹੈ। ਅਭਿਆਕਿਰਤ ਜਿਹੜਾ ਹੈ ਜੋ ਸਾਰਿਆਂ ਦੇ ਸੁਖੋਪਤ ਅਵਸਥਾ ਦਾ ਮਾਨੀ ਹੈ, ਅਤੇ ਜਿਹੜਾ ਸਾਰਿਆਂ ਦੀ ਸੁਪਨ ਅਵਸਥਾ ਦਾ ਮਾਨੀ ਹੈ ਉਹਦਾ ਨਾਂ ਹਿਰਨ ਗਰਭ ਹੈ, ਜਿਹੜਾ ਸਾਰਿਆਂ ਦੀ ਸੁਖੋਪਤ ਅਵਸਥਾ ਦਾ ਮਾਨੀ ਉਹਦਾ ਨਾਂ ਈਸ਼ਵਰ ਹੈ। ਇਹ ਜਿਹੜੇ ਮਾਇਆ ਕਰਕੇ ਨਾਮ ਪਏ ਹੋਏ ਹੈ, ਇਸ ਪ੍ਰਕਾਰ ਉਹ ਜੋਨੀ ਈਸ਼ਵਰ ਤੇ ਗਰਭ ਹਿਰਨ ਗਰਭ, ਹਿਰਨ ਨਾਮ ਹੈ ਪ੍ਰਕਾਸ਼ ਦਾ, ਗਰਭ ਨਾਮ ਹੈ ਕਾਰਨ, ਜੋ ਸੁਪਨ ਅਵਸਥਾ ਦੀ ਜੇ ਪ੍ਰਕਾਸ਼ ਦਾ ਕਾਰਨ ਹੋਵੇ ਉਹ ਹਿਰਨ ਗਰਭ ਹੈ। ਇਸ ਪ੍ਰਕਾਰ
ਇਹ ਤਜ ਦਰਸ਼ਨ ਪਾਵ,
ਉਹ ਮਾਇਆ ਨਾਮ ਗਰਭ ਜੋਨ ਕਾ, ਮਾਇਆ ਕਰਕੇ ਸਾਰੇ ਨਾਮ ਪਏ ਹੋਏ ਆ, ਵਿਆਕਿਰਤ ਹਿਰਨ ਗਰਭ ਤੇ ਜੋਨੀ ਕਾਰਨ ਈਸ਼ਵਰ ਰੂਪ, ਇਹਨਾਂ ਦੀ ਉਪਾਸ਼ਨਾ ਛੱਡ ਕੇ, ਇਹ ਆ ਮਾਇਆ ਮਾਤਰ ਸਾਰੇ, ਉਹ ਨਿਰਗੁਣ ਸਰੂਪ ਜੋ ਹੈ ਸਾਰਿਆਂ ਦਾ ਆਤਮਾ ਰੂਪ, ਸੱਚੇਨੰਦ ਰੂਪ, ਉਹ ਦਰਸ਼ਨਾਂ ਨੂੰ ਪਾਉਣਾ ਕਰੋ।
ਇਤ ਕਰ ਭਗਤ ਕਰ ਹੈ ਜੋ ਜਨ,
ਇਸ ਪ੍ਰਕਾਰ ਭਾਈ ਇਸ ਮਨੁੱਖਾ ਜਨਮ ਕਰਕੇ ਜਿਹੜੇ ਜਨ ਭਗਤੀ ਕਰਨਗੇ, ਇਸ ਮਾਇਆ ਦੀ ਇਤੀ ਕਰਕੇ ਸਮਾਪਤੀ ਕਰਕੇ, ਨਾਸਵੰਤ ਜਾਣ ਕੇ ਮਿੱਥਿਆ ਜਾਣ ਕੇ ਜੋ ਭਗਤੀ ਕਰਦੇ ਹਨ ਜਨ ਪੁਰਖ,
ਤੈਨ ਭਉ ਸਗਲ ਚੁਕਾਈ ਹੈ,
ਉਹਨਾਂ ਦਾ ਜਨਮ ਮਰਨ ਦਾ ਭੈ ਸੱਚੇ ਪਾਤਸ਼ਾਹ ਨੂੰ ਸਾਰਾ ਹੀ ਚੁਕਾ ਦਿੱਤਾ ਹੈ, ਚੱਕ ਦਿੱਤਾ ਹੈ, ਉਹਨਾਂ ਦੀ ਸੰਗਤ ਕਰਕੇ ਸਾਰਾ ਜਮਨ ਮਰਨ ਦਾ ਭੈ ਚੁਕਾ ਦੇਈਏ।
ਕਹਿਤ ਨਾਮ ਦਿਓ ਬਾਹਰ ਕਿਆ ਭਰਮ,
ਨਾਮਦੇਵ ਜੀ ਕਹਿੰਦੇ ਨੇ ਬਾਹਰ ਸੰਸਾਰ ਚ ਕੀ ਭਰਮਦੇ ਫਿਰਦੇ ਹੋ,
ਇਹ ਸੰਜਮ ਹਰ ਪਾਈ,
ਸਾਧਨ ਕਰਕੇ ਅਕਾਲ ਪੁਰਖ ਹਰੀ ਨੂੰ ਪਾ ਲਈਦਾ, ਐਸੇ ਸਾਧਨ ਕਰੋ ਵਿਕਾਰਾਂ ਦੀ ਨਿਵਰਤੀ, ਗੁਣਾਂ ਦੀ ਧਾਰਨਾ।